دوہرا بست ڈرولی گرام میں کینے انک بلاس ایک گاتھ ہوئی جسا سنو کتھا سکھ راس کر وڈے ایک گرام میں گر سکھ بسے تکھان رام داس ست گرو تے سکھی تری مہان جی کا خالصہ واہگرو جی کی فتح گرو کا خاص روپ گرو خالصہ سات سنگت جن کے پاگ بڑے ہیں پائی تن سادھو سنگ مخجرے وڈیاں پاگاں والے ہو نویں پاتشاہ ترم تورندر ستگرو دھن گرو تیگ بہادر صاحب جی دے پاون پوتر اتہاسک استھان تے شری گرو گرنتھ صاحب جی دی پاون ہجوری چنتا پرتی اکتر ہو کے گرو پاتشاہ جی دا پاون پوتر اتہاس چھویں پاتشاہ جی دی پوتر کتھا بہت ہی شردا بھاونا ستکار سہت سرون کر رہے پرم کرپالو دیالو چھویں پاتشاہ مہاراج جی نے سری امرتسر صاحب تو چالا پایا ہے سری امرتسر صاحب تو اپنے سارے پروار سمیت چل کے ترن تارن صاحب پہنچے ہیں ایک رات سری ترن تارن صاحب بتیت کر کے مجل در مجل پینڈا طے کردے ہویا ڈرولی نگر پہنچے ہیں جتھے بھائی سائی داس مہاراج جی دی اڈیق کر رہے سی جدوں اینوں پتہ لگا اگے جا کے ستگراں دا سواگت کر کے مہاراج جی اور ستگراں دے پروار نو اپنے گھر لیا کے اتارا کروایا جنیاں فوجاں آئیاں ہن انہاں دا بھی ڈیرا کروایا جو جو لوڑ دیاں وستواں چاہیدیاں نے ساریاں نو پہنچ دیاں کیتیاں بی بی رامو جو بھائی سائی داس دی گھر والی ہے انہیں اپنے ہتھیں پرشادہ تیار کیتا ہے اور اپنے ہتھیں لنگر پرشادہ تیار کر کے ستگراں نو چکایا ہے ستگراں دے سمیت ستگراں دے محلاں نو چکایا ہے گرو پاتشاہ دے صاحبزادیاں نو بھوجن چکا کے بڑے آنندت ہوئے نے وساکھی دا جوڑ میلہ آیا ہے وساکھی دے دن نو مکھ رکھ کے بینت سنگتاں ڈرولی آ کے کٹھیاں ہوئیاں ہیں تین دن دا سماگم وساکھی دی سکراند نو وساکھی نو مکھ رکھ کے ڈرولی وکھے تین دن دا جوڑ میلہ کیتا گیا بینت سنگتاں ہزاراں دی گنتی چ ایتھے حاضر ہوئیاں ہیں تین دن دا جوڑ میلہ منا کے وساکھی دا جوڑ میلہ منا کے سکھ چھویں پاتشاہ دے چرناں چ نمسکاراں کر کے گرو پاتشاہ دا سجس کردیاں واپس آپو اپنے گھراں نوں مڑے نے ایداں ستگرو جی ڈرولی نگر چ رہ کے کوتک ورتا رہے نے آؤ جدوں ستگرو جی پہلاں ڈرولی آئے سن جدوں بھائی سائی داس نے اپنا مکان بنایا سی کیونکہ ڈرولی ستگراں نے آن دوسری ویری چرن پائے نے ایک بار پہلاں بھی ستگرو جی آئے سن جدوں نانک متیوں چرن پا کے ایتھے آئے سن جدوں بابا گردتا جی دا ایتھے جنم ہویا سی اس سمے دا ایک پرسنگ جدوں ستگرو پہلوں ایتھے آئے سن جو پچھے رہ گیا سی او ماں کبھی بھائی سنتوکھ سنگھ جی ایتھے دس رہے نے آؤ من برتیاں اکاگر کریے چھویں پاتشاہ دے پاون چرناں دا دھیان ਆਪਣੇ ਹਿਰਦਿਆਂ ਚ ਧਾਰਨ ਕਰਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਸਤ ਡਰੋਲੀ ਗ੍ਰਾਮ ਮੈਂ ਕੀਨੇ ਅਨਕ ਬਿਲਾਸ।
ਡਰੋਲੀ ਗ੍ਰਾਮ ਦੇ ਵਿਚ ਰਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅਨੇਕਾਂ ਪ੍ਰਕਾਰ ਦੇ ਬਿਲਾਸ, ਅਨੇਕਾਂ ਹੀ ਪ੍ਰਕਾਰ ਦੇ ਕੌਤਕ ਕੀਤੇ ਹਨ।
ਏਕ ਗਾਥ ਹੋਈ ਜਥਾ ਸੁਨੋ ਤਥਾ ਸੁਖ ਰਾਸ।
ਖਾਲਸਾ ਜੀ, ਜਦੋਂ ਪਹਿਲਾਂ ਸਤਿਗੁਰੂ ਜੀ ਡਰੋਲੀ ਆਏ ਹੋਏ ਸਨ ਉਦੋਂ ਇੱਕ ਗਾਥਾ ਹੋਈ ਸੀ, ਉਸ ਵੇਲੇ ਇੱਕ ਘਟਨਾ ਘਟੀ ਸੀ। ਉਹ ਸਾਰੀ ਗਾਥਾ ਆਪ ਸਾਰੀ ਸੰਗਤ ਨੂੰ, ਸਰਬੱਤ ਸਰੋਤਿਆਂ ਨੂੰ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਸੁਣਾਉਂਦਾ ਹਾਂ, ਤੁਸੀਂ ਧਿਆਨ ਨਾਲ ਗਉ ਨਾਲ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਪ੍ਰਤਾਪ ਦੀ, ਸਤਿਗੁਰਾਂ ਦੀ ਮਹਿਮਾ ਦੀ ਇਹ ਪਾਵਨ ਕਥਾ ਸਰਵਣ ਕਰੋ।
ਘਰ ਵੱਡੇ ਇੱਕ ਗ੍ਰਾਮ ਮੈਂ ਗੁਰਸਿੱਖ ਬਸੇ ਤਿਖਾਨ।
ਡਰੋਲੀ ਤੋਂ ਕੁਝ ਦੂਰੀ ਦੀ ਵਾਟ ਤੇ ਇੱਕ ਨਗਰ ਹੈ, ਜਿਸ ਨਗਰ ਦਾ ਨਾਂ ਹੈ ਵੱਡੇ ਘਰ। ਵੱਡੇ ਘਰ ਨਾਂ ਦੇ ਇਸ ਪਿੰਡ ਦੇ ਵਿੱਚ ਇੱਕ ਗੁਰੂ ਕਾ ਸਿੱਖ ਰਹਿੰਦਾ। ਘਰ ਵੱਡੇ ਇੱਕ ਗ੍ਰਾਮ ਮੈਂ, ਇੱਕ ਵੱਡੇ ਘਰ ਨਾਮ ਦਾ ਨਗਰ ਹੈ, ਔਰ ਇਸ ਨਗਰ ਦੇ ਵਿੱਚ ਇੱਕ ਤਰਖਾਣ ਜਾਤੀ ਦਾ ਸਿੱਖ ਰਹਿੰਦਾ ਹੈ।
ਰਾਮਦਾਸ ਸਤ ਗੁਰੂ ਤੇ ਸਿੱਖੀ ਧਰੀ ਮਹਾਨ।
ਇਹ ਜਿਹੜਾ ਸਿੱਖ ਵੱਡੇ ਘਰ ਨਗਰ ਦਾ ਰਹਿਣ ਵਾਲਾ ਹੈ, ਇਹ ਬੜਾ ਪੁਰਾਣਾ ਸਿੱਖ ਹੈ। ਇਹਨੇ ਸੋਢੀ ਸੁਲਤਾਨ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਚੋਂ ਗੁਰਸਿੱਖੀ ਦਾ ਦਾਨ ਪ੍ਰਾਪਤ ਕਰਕੇ ਸਿੱਖੀ ਧਾਰਨ ਕੀਤੀ ਹੋਈ ਹੈ।
ਜੋ ਪਈ ਛਟੇ ਮਾਸ ਦਰਸ਼ਨ ਕੋ ਜਾਏ।
ਜਦੋਂ ਇਹਨੂੰ ਸਮਾਂ ਲੱਗਦਾ ਹੈ 6 ਮਹੀਨਿਆਂ ਬਾਅਦ ਇਹ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਪਣੇ ਨਗਰ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦਾ ਹੈ।
ਜਥਾ ਸ਼ਕਤ ਤਨ ਭੇਟ ਚੜਾਏ।
ਜਥਾ ਸ਼ਕਤ ਮਾਇਆ, ਦਸਵੰਧ ਦੀ ਮਾਇਆ ਜੋ ਇਹ ਕਿਰਤ ਵਿਰਤ ਕਰਕੇ ਜਮ੍ਹਾਂ ਕਰਕੇ ਰੱਖਦਾ, ਉਹ ਦਸਵੰਧ ਦੀ ਮਾਇਆ ਲਿਆ ਕੇ ਸਤਿਗੁਰਾਂ ਦੇ ਚਰਨਾਂ ਚ ਭੇਟਾ ਕਰਦਾ।
ਸੁਨੇ ਪ੍ਰੇਮ ਕਰ ਗੁਰ ਕੀ ਬਾਣੀ।
ਬੜੇ ਪਿਆਰ ਨਾਲ, ਬੜੇ ਪ੍ਰੇਮ ਨਾਲ ਇਹ ਗੁਰਸਿੱਖ ਗੁਰਬਾਣੀ ਦਾ ਪਾਠ ਸੁਣਦਾ, ਗੁਰਬਾਣੀ ਦਾ ਕੀਰਤਨ ਸੁਣਦਾ ਹੈ।
ਧਰਮ ਕਿਰਤ ਕਰ ਬਣੇ ਸੁਦਾਨੀ।
ਔਰ ਧਰਮ ਦੀ ਕਿਰਤ ਕਰਦਾ। ਧਰਮ ਦੀ ਕਿਰਤ ਦਾ ਮਤਲਬ ਹੁੰਦਾ ਜਿਹਦੇ ਚ ਸੁੱਚ ਤੇ ਸੱਚ ਦੋਵੇਂ ਹੋਣ। ਐਸੀ ਧਰਮ ਦੀ ਕਿਰਤ ਕਰਕੇ ਦਾਨ ਪੁੰਨ ਵੀ ਕਰਦਾ ਹੈ, ਵੰਡ ਕੇ ਛਕਣ ਵਾਲੀ ਬਿਰਤੀ ਰੱਖਦਾ ਹੈ।
ਭਾਉ ਔਰ ਵਿਖੇ ਭਾਉ ਕੋ ਤਾਰੇ।
ਆਪਣੇ ਹਿਰਦੇ ਚ ਗੁਰੂ ਦਾ ਭਾਉ, ਗੁਰੂ ਦਾ ਡਰ, ਗੁਰੂ ਦਾ ਪ੍ਰੇਮ ਉਹ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਦਾ ਹੈ।
ਸਤਿਗੁਰ ਮਹਿਮਾ ਅਦ ਕੀ ਉਚਾਰੇ।
ਹਰ ਵੇਲੇ ਸਤਿਗੁਰਾਂ ਦੀ ਮਹਿਮਾ ਕਰਦਾ ਰਹਿੰਦਾ ਹੈ ਸਿੱਖ। ਇਹਦੀ ਰਸਨਾ ਤੇ ਹਰ ਵੇਲੇ ਗੁਰੂ ਦੀ ਵਡਿਆਈ, ਗੁਰੂ ਦਾ ਸੁਜਸ ਹੁੰਦਾ, ਸਤਿਗੁਰਾਂ ਦੀ ਮਹਿਮਾ ਹਰ ਵੇਲੇ ਗਾਇਨ ਕਰਦਾ।
ਸ੍ਰੀ ਅਰਜਨ ਕੋ ਸੇਵਤ ਰਹੇ ਹੋ।
ਸਿੱਖੀ ਗੁਰੂ ਰਾਮਦਾਸ ਜੀ ਦੇ ਸਮੇਂ ਧਾਰੀ ਸੀ। ਗੁਰੂ ਰਾਮਦਾਸ ਸਾਹਿਬ ਜੀ ਤੋਂ ਬਾਅਦ ਇਹ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੀ ਵੀ ਸੇਵਾ ਕਰਦਾ ਰਿਹਾ।
ਬਪ ਬੋ ਬਰਕਨ ਬਹਿ ਨਿਰ ਬਹਿਓ।
ਬੜੀ ਲੰਮੀ ਉਮਰ ਭੋਗੀ ਹੈ, ਇਹਦੇ ਸਰੀਰ ਦੀ ਬੜੀ ਦੀਰਘ ਉਮਰ ਹੋਈ ਹੈ।
ਆਕਲ ਕਹੇ ਤਾਏ ਕੋ ਨਾਮੋ।
ਖਾਲਸਾ ਜੀ, ਇਹ ਸਿੱਖ ਦਾ ਨਾਂ ਹੈ ਭਾਈ ਆਕਲ ਜੀ। ਇਹ ਭਾਈ ਆਕਲ ਜੀ ਨਾਂ ਦਾ ਸਿੱਖ ਹੈ, ਜਿਹੜਾ ਵੱਡੇ ਘਰ ਨਗਰ ਦਾ ਰਹਿਣ ਵਾਲਾ ਹੈ। ਵੱਡੇ ਘਰ ਇਹਦੇ ਪਿੰਡ ਦਾ ਨਾਂ ਸੀ, ਜਿਸ ਪਿੰਡ ਦਾ ਇਹ ਵਸਿੰਦਾ ਹੈ। ਭਾਈ ਆਕਲੇ ਦਾ ਨਾਮ ਹੈ।
ਮਨ ਕੋ ਗੁਰਮਤ ਮੈਂ ਬਿਸਰਾਮੋ।
ਇਹਦਾ ਮਨ ਹਰ ਵੇਲੇ ਗੁਰਮਤ ਵਿੱਚ ਵਿਸ਼ਰਾਮ ਕਰਕੇ ਰੱਖਦਾ ਹੈ। ਇਹਦੇ ਮਨ ਵਿੱਚ ਗੁਰੂ ਕੀ ਮਤ ਵਸਦੀ ਹੈ।
ਤਿਸ ਕੇ ਗ੍ਰਹਿ ਨਿਪ ਜੀ ਇੱਕ ਕੰਨਿਆ।
ਖਾਲਸਾ ਜੀ, ਭਾਈ ਆਕਲ ਜੀ ਦੇ ਗ੍ਰਹਿ ਵਿਖੇ ਇੱਕ ਪੁੱਤਰੀ ਨੇ ਜਨਮ ਲਿਆ, ਬੜੀ ਭਾਗਸ਼ਾਲੀ ਸ੍ਰੇਸ਼ਟ ਭਾਗਾਂ ਵਾਲੀ ਪੁੱਤਰੀ ਉਹ ਭਾਈ ਆਕਲ ਜੀ ਦੇ ਘਰ ਜਨਮ ਲੈ ਕੇ ਆਈ।
ਪੂਰਬ ਜਨਮ ਪੁੰਨ ਕੀ ਕੰਨਿਆ।
ਕਹਿੰਦੇ ਕੰਨਿਆ ਜਿਹੜੀ ਭਾਈ ਆਕਲ ਜੀ ਦੇ ਘਰ ਜਨਮ ਲੈ ਕੇ ਆਈ ਹੈ, ਇਹ ਪੂਰਬਲੇ ਜਨਮਾਂ ਦੇ ਚੰਗੇ ਕਰਮ ਸਨ, ਬੜੇ ਸ੍ਰੇਸ਼ਟ ਭਾਗ ਸਨ, ਉਹਨਾਂ ਭਾਗਾਂ ਸਦਕਾ ਇਹਨੂੰ ਗੁਰਸਿੱਖਾਂ ਦੇ ਘਰ ਜਨਮ ਮਿਲਿਆ। ਖਾਲਸਾ ਜੀ, ਜਿਹੜਾ ਸਾਡਾ ਜਨਮ ਗੁਰਸਿੱਖਾਂ ਦੇ ਘਰ ਹੋਇਆ, ਇਹ ਵੀ ਸਾਡੇ ਪੂਰਬਲੇ ਜਨਮਾਂ ਦੀ ਕੋਈ ਚੰਗੀ ਤਪੱਸਿਆ ਦਾ ਫਲ ਹੈ, ਚੰਗੇ ਕਰਮਾਂ ਦਾ ਫਲ ਹੈ ਕਿ ਸਾਨੂੰ ਸਿੱਖਾਂ ਦੇ ਘਰ ਚ ਜਨਮ ਪ੍ਰਾਪਤ ਹੋਇਆ। ਇਹ ਕੰਨਿਆ ਜਿਹਦਾ ਜਨਮ ਹੋਇਆ ਭਾਈ ਆਕਲ ਦੇ ਘਰ, ਇਹਦੇ ਪੂਰਬਲੇ ਜਨਮ ਦੇ ਕੋਈ ਕੀਤੇ ਕਰਮ ਚੰਗੇ ਨੇ, ਜਿਨ੍ਹਾਂ ਦਾ ਫਲ ਇਹਨੂੰ ਭਾਈ ਆਕਲ ਜੀ ਦੇ ਘਰ ਜਨਮ ਲੈ ਕੇ ਮਿਲਿਆ ਹੈ।
ਸਪਤ ਬਰਖ ਜਬ ਆਕੁਲ ਜਾਨੀ।
ਭਾਈ ਆਕੁਲ ਨੇ ਵੇਖਿਆ ਕਿ ਜਦੋਂ ਇਹਨਾਂ ਦੀ ਸਪੁੱਤਰੀ ਲੜਕੀ 7 ਕੁ ਸਾਲਾਂ ਦੀ ਉਹਦੀ ਉਮਰ ਹੋ ਗਈ।
ਕਿਤ ਸਨ ਬੰਦ ਕਰੋ ਮਨ ਠਾਨੀ।
ਭਾਈ ਆਕਲ ਜੀ ਨੇ ਸੋਚਿਆ ਵੀ ਹੁਣ ਆਪਣੀ ਲੜਕੀ ਦਾ ਕਿਤੇ ਸੰਬੰਧ ਰਿਸ਼ਤਾ ਕਰਨਾ ਚਾਹੀਦਾ। ਉਦੋਂ 7-8 ਵਰਿਆਂ ਦੀ ਉਮਰਾਂ ਦੇ ਵਿਚ ਹੀ ਲੜਕੀਆਂ ਦੇ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ ਜਾਂਦੇ ਸਨ। ਭਾਈ ਆਕੁਲ ਜੀ ਨੇ ਵਿਚਾਰ ਕੀਤੀ ਕਿ 7 ਸਾਲ ਦੀ ਉਮਰ ਲੜਕੀ ਦੀ ਹੋ ਗਈ ਹੈ, ਇਹਦਾ ਕਿਤੇ ਹੁਣ ਯੋਗ ਸਥਾਨ ਤੇ ਰਿਸ਼ਤਾ ਲੱਭ ਕੇ ਰਿਸ਼ਤਾ ਕਰਨਾ ਚਾਹੀਦਾ।
ਜਿਜ ਬੁਲਾਏ ਕਰ ਦਿਓ ਪਠਾਈ।
ਭਾਈ ਆਕਲ ਜੀ ਨੇ ਕੁਲ ਬ੍ਰਾਹਮਣ ਸੱਦੇ, ਕਿਉਂਕਿ ਉਹਨਾਂ ਸਮਿਆਂ ਚ ਰਿਸ਼ਤੇ ਲੱਭਣ ਦਾ ਕੰਮ ਬ੍ਰਾਹਮਣ ਹੀ ਕਰਿਆ ਕਰਦੇ ਸੀ। ਭਾਈ ਆਕੁਲ ਜੀ ਨੇ ਬ੍ਰਾਹਮਣ ਨੂੰ ਸੱਦਿਆ, ਜਿਹੜਾ ਇਹਨਾਂ ਦੀ ਕੁਲ ਦਾ ਪੰਡਿਤ ਹੈ, ਕੁਲ ਦਿਜ ਹੈ।
ਕਰ ਸ਼ੁਭ ਥਲ ਮਮ ਸੁਤਾ ਸਗਾਈ।
ਉਹਨੂੰ ਬੁਲਾ ਕੇ ਭਾਈ ਆਕੁਲ ਨੇ ਆਖਿਆ, ਪੰਡਿਤ ਜੀ, ਜਾਓ ਦੇਸ਼ਾਂ ਵਿਦੇਸ਼ਾਂ ਵਿਚ ਨੇੜੇ ਤੇੜੇ ਨਗਰਾਂ ਵਿਚ ਜਾ ਕੇ ਭਾਲ ਕਰੋ, ਮੇਰੀ ਲੜਕੀ ਦਾ ਕਿਤੇ ਚੰਗਾ ਰਿਸ਼ਤਾ ਵੇਖ ਕੇ ਉੱਥੇ ਲੜਕੀ ਦਾ ਰਿਸ਼ਤਾ ਕਰਾਓ।
ਮੇਰੇ ਉਹ ਕਿਤਕ ਥਲ ਮਿਲਿਓ ਨਹਾਣੀ।
ਭਾਈ ਆਕੁਲ ਜੀ ਦਾ ਬਚਨ ਸੁਣ ਕੇ ਇਹ ਪੰਡਿਤ ਲੱਭਣ ਲੱਗ ਪਿਆ, ਨੇੜੇ ਤੇੜੇ ਪਿੰਡਾਂ ਵਿਚ ਨਗਰਾਂ ਵਿਚ ਲੱਭ ਕੇ ਵੇਖਣ ਲੱਗਾ ਵੀ ਕਿਤੇ ਕੋਈ ਚੰਗਾ ਰਿਸ਼ਤਾ ਮਿਲ ਜਾਏ। ਬਹੁਤ ਥਾਵਾਂ ਤੇ ਲੱਭਿਆ ਪਰ ਕੋਈ ਚੰਗਾ ਰਿਸ਼ਤਾ ਨਹੀਂ ਮਿਲ ਰਿਹਾ।
ਖੋਜ ਤੇ ਆਇਓ ਪੁਰ ਤੁਕਲਾਣੀ।
ਤੇ ਲੱਭਦਿਆਂ ਲੱਭਦਿਆਂ ਖੋਜਦਿਆਂ ਖੋਜਦਿਆਂ ਇੱਕ ਨਗਰ ਹੈ ਤੁਕਲਾਣੀ, ਤੁਕਲਾਣੀ ਨਗਰ ਦੇ ਵਿਚ ਪੰਡਿਤ ਪਹੁੰਚਿਆ ਹੈ।
ਪੂਜਤ ਕਰ ਤਿਖਾਣ ਕੇ ਗਏ ਹੋ।
ਉੱਥੇ ਨੇ ਤਰਖਾਣਾ ਦਾ ਘਰ ਪੁੱਛਿਆ ਵੀ ਇਸ ਪਿੰਡ ਦੇ ਵਿਚ ਜਿਹੜੇ ਤਰਖਾਣ ਰਹਿੰਦੇ ਨੇ, ਕਿਉਂਕਿ ਭਾਈ ਆਕਲ ਤਰਖਾਣ ਹੈ, ਤਰਖਾਣ ਪਰਿਵਾਰ ਹੀ ਲੱਭ ਰਿਹਾ ਪੰਡਿਤ, ਕਿ ਕੋਈ ਭਾਈ ਤਰਖਾਣਾ ਦਾ ਪਰਿਵਾਰ ਹੋਵੇ, ਚੰਗਾ ਵਧੀਆ ਪਰਿਵਾਰ ਹੋਵੇ, ਸੁਸ਼ੀਲ ਲੜਕਾ ਹੋਵੇ, ਉਹਦੇ ਵਾਸਤੇ ਮੈਂ ਰਿਸ਼ਤਾ ਲੈ ਕੇ ਆਇਆ। ਇੱਦਾਂ ਪੁੱਛਦਿਆਂ ਪੁਛਾਉਂਦਿਆਂ ਤੁਕਲਾਣੀ ਨਗਰ ਦੇ ਵਿਚ ਇੱਕ ਤਰਖਾਣ ਦੇ ਘਰ ਪਹੁੰਚਿਆ ਹੈ।
ਸਮਤਾ ਮੈਂ ਨੀ ਕੇ ਪਿਖ ਲਇਓ।
ਜਾ ਕੇ ਵੇਖਿਆ ਵੀ ਇਹ ਰਿਸ਼ਤਾ ਬੜਾ ਚੰਗਾ ਹੈ, ਜਿਵੇਂ ਭਾਈ ਆਕੁਲ ਜੀ ਨੇ ਉਸੇ ਤਰ੍ਹਾਂ ਦਾ ਪਰਿਵਾਰ ਹੈ, ਜਿੰਨੀ ਕੁ ਉੱਚੀ ਸੋਚ ਉਹਨਾਂ ਦੀ ਹੈ, ਭਾਵ ਜਿੰਨਾ ਕੁ ਉੱਚਾ ਰੁਤਬਾ ਉਹਨਾਂ ਦਾ ਹੈ, ਸਮਾਜ ਵਿਚ ਉਹੋ ਜਿਹਾ ਹੀ ਪਰਿਵਾਰ ਹੈ। ਏਦਾਂ ਜਾ ਕੇ ਪੰਡਿਤ ਨੇ ਇਹ ਘਰ ਤਰਖਾਣਾ ਦਾ ਵੇਖਿਆ।
ਕਯੋ ਸਬੰਧ ਕਰਨ ਕੋ ਜਵੈ।
ਉਹ ਘਰ ਲੱਭਿਆ ਤੇ ਲੱਭ ਕੇ ਵੇਖਿਆ ਵੀ ਬਰਾਬਰੀ ਦਾ ਘਰ ਹੈ, ਭਾਈ ਆਕਲ ਦੇ ਘਰ ਦੇ ਬਰਾਬਰ ਦਾ ਘਰ ਹੈ। ਇਹਨੇ ਉਸ ਵੇਲੇ ਭਾਈ ਆਕਲ ਦੀ ਲੜਕੀ ਦੇ ਰਿਸ਼ਤੇ ਦਾ ਪ੍ਰਸਤਾਵ ਇਸ ਤਰਖਾਣ ਦੇ ਮੂਹਰੇ ਰੱਖਿਆ, ਆਖਿਆ, ਭਾਈ ਸਾਧਾ ਜੀ, ਮੈਂ ਭਾਈ ਆਕੁਲ ਜੀ ਹਨ, ਵੱਡੇ ਘਰ ਨਗਰ ਦੇ ਰਹਿਣ ਵਾਲੇ ਨੇ, ਉਹਨਾਂ ਦੀ ਲੜਕੀ ਦਾ ਰਿਸ਼ਤਾ ਲੈ ਕੇ ਆਇਆ ਹਾਂ।
ਸਾਧਾ ਨਾਮ ਸੁਖਾਤੀ ਤਵੈ।
ਖਾਲਸਾ ਜੀ ਦਾ ਨਾਂ ਸੀ ਭਾਈ ਸਾਧਾ, ਜਿਹੜਾ ਤੁਕਲਾਣੀ ਨਗਰ ਦਾ ਰਹਿਣ ਵਾਲਾ ਸੀ, ਇਹਦਾ ਲੜਕਾ ਸੀ ਅੱਗੋਂ ਜਿਹਦੇ ਨਾਲ ਭਾਈ ਆਕੁਲ ਦੀ ਸਪੁੱਤਰੀ ਦਾ ਰਿਸ਼ਤਾ ਕਰਨਾ ਸੀ, ਇਹਦਾ ਨਾਂ ਭਾਈ ਸਾਧਾ ਤੇ ਖਾਤੀ ਆ, ਖਾਤੀ ਕਹਿੰਦੇ ਨੇ ਤਰਖਾਣ ਨੂੰ, ਇਸ ਨਗਰ ਦਾ ਰਹਿਣ ਵਾਲਾ ਤਰਖਾਣ ਹੈ, ਲੱਕੜੀ ਦਾ ਕੰਮ ਕਰਦਾ ਹੈ।
ਭਲੋ ਮਹੂਰਤ ਤਵੇ ਸੁਧਾਏ।
ਉਸ ਵੇਲੇ ਇਹਨਾਂ ਨੇ ਚੰਗਾ ਭਲਾ ਸ੍ਰੇਸ਼ਟ ਮਹੂਰਤ ਵੇਖਿਆ।
ਜਿਸ ਕੋ ਸੁਤ ਸਾਧੂ ਬੈਠਾਏ।
ਉਹਦਾ ਨਾਂ ਸਾਧਾ ਸੀ ਔਰ ਅੱਗੇ ਲੜਕਾ ਸੀ ਇਹਦਾ, ਇਹਦਾ ਨਾਂ ਸੀ ਭਾਈ ਸਾਧੂ। ਭਾਈ ਸਾਧੂ ਖਾਲਸਾ ਜੀ, ਜਿਹਦੇ ਘਰ ਦੇ ਵਿਚ ਭਾਈ ਰੂਪ ਚੰਦ ਰੂਪੇ ਦਾ ਜਨਮ ਹੋਇਆ, ਬੜੇ ਮਹਾਂਪੁਰਖ ਹੋਏ ਭਾਈ ਰੂਪਾ ਜੀ। ਭਾਈ ਸਾਧੂਏ ਦਾ ਨਾਂ ਹੈ, ਸਾਧੇ ਦਾ ਲੜਕਾ ਹੈ, ਸਾਧਾ ਤਰਖਾਣ ਹੈ, ਉਹਦਾ ਅੱਗੋਂ ਸਪੁੱਤਰ ਹੈ ਭਾਈ ਸਾਧੂ।
ਕਾਢ ਤਿਲਕ ਕੁਲ ਰੀਤ ਕਰਾਈ।
ਬ੍ਰਾਹਮਣ ਨੇ ਲੜਕਾ ਵੇਖਿਆ, ਬੜਾ ਸੁੰਦਰ ਹੈ, ਸ੍ਰੇਸ਼ਟ ਹੈ, ਸੁਸ਼ੀਲ ਹੈ। ਉਸ ਵਕਤ ਤਰਖਾਣ ਨੇ ਭਾਈ ਆਕੁਲ ਦੀ ਸਪੁੱਤਰੀ ਦਾ ਜਿਹੜਾ ਸ਼ਗਨ ਲੈ ਕੇ ਆਇਆ, ਉਹ ਸ਼ਗਨ ਭਾਈ ਸਾਧੂ ਦੀ ਝੋਲੀ ਚ ਪਾ ਕੇ ਇਹਦੇ ਮੱਥੇ ਤੇ ਸ਼ਗਨਾਂ ਦਾ ਤਿਲਕ ਕੱਢਿਆ ਹੈ।
ਉਨ ਆਕੁਲ ਕੋ ਆਨ ਸੁਣਾਈ।
ਇਹਦਾ ਰਿਸ਼ਤਾ ਕਰ ਦਿੱਤਾ। ਪੰਡਿਤ ਹੀ ਉਦੋਂ ਰਿਸ਼ਤਾ ਕਰਕੇ ਆਉਂਦੇ ਸੀ, ਉਹੀ ਵੇਖਦੇ ਸਨ ਪਰਿਵਾਰ ਆਦਤ ਚੰਗੀ ਤਰ੍ਹਾਂ। ਸਾਰਾ ਪਰਿਵਾਰ ਘੋਖ ਕੇ ਪੜਚੋਲ ਕਰਕੇ ਉਹ ਪੰਡਿਤ ਰਿਸ਼ਤਾ ਕਰਕੇ ਵਾਪਸ ਵੱਡੇ ਘਰ ਆ ਪਹੁੰਚਿਆ, ਜਿੱਥੇ ਭਾਈ ਆਕੁਲ ਜੀ ਦਾ ਨਿਵਾਸ ਹੈ। ਆ ਕੇ ਭਾਈ ਆਕੁਲ ਨੂੰ ਪੰਡਿਤ ਮਿਲਿਆ।
ਉਰ ਤੁਕ ਲਾਣੀ ਮੈਂ ਸ਼ੁਭ ਧਾਮ।
ਆ ਕੇ ਦੱਸਿਆ, ਭਾਈ ਆਕੁਲ ਜੀ, ਮੈਂ ਤੁਹਾਡੀ ਸਪੁੱਤਰੀ ਦਾ ਰਿਸ਼ਤਾ ਕਰ ਆਇਆ। ਇਥੋਂ ਕੁਝ ਦੂਰੀ ਤੇ ਨਗਰ ਹੈ ਤੁਕਲਾਣੀ। ਤੁਕਲਾਣੀ ਨਗਰ ਦੇ ਵਿੱਚ ਉਹਨਾਂ ਦਾ ਘਰ ਹੈ, ਜਿਨ੍ਹਾਂ ਜਿੱਥੇ ਮੈਂ ਰਿਸ਼ਤਾ ਜੋੜ ਕੇ ਆਇਆ ਹਾਂ।
ਭਲੋ ਜਾਤ ਮੈਂ ਸਾਦਾ ਨਾਮ।
ਤੁਹਾਡੀ ਜਾਤੀ ਦਾ ਹੀ ਧਾਰਨੀ ਤਰਖਾਣ ਹੈ, ਉਹਦਾ ਨਾਂ ਹੈ ਭਾਈ ਸਾਦਾ।
ਜਿਸ ਕੋ ਸੁਤ ਸਾਧੂ ਬੈ ਬਾਲਾ।
ਉਹਦਾ ਕੋ ਲੜਕਾ ਹੈ, ਉਹਦਾ ਨਾਂ ਹੈ ਭਾਈ ਸਾਧੂ। ਪਿਓ ਦਾ ਨਾਂ ਸਾਧਾ ਹੈ ਔਰ ਬੱਚੇ ਦਾ ਨਾਂ ਅੱਗੋਂ ਭਾਈ ਸਾਧੂ ਹੈ। ਬੜਾ ਸੁੰਦਰ ਬਾਲਕ ਹੈ, ਉਹਦੀ ਉਮਰ ਵੀ ਕੋਈ ਜ਼ਿਆਦਾ ਵਡੇਰੀ ਨਹੀਂ ਹੈ, ਲੜਕੀ ਦੇ ਬਰਾਬਰ ਹੀ ਉਮਰ ਹੈ।
ਕਰਿਓ ਸਬੰਧ ਬਹੁਤ ਥਲ ਪਾਲਾ।
ਪਹਿਲਾਂ ਮੈਂ ਬੜੀਆਂ ਥਾਵਾਂ ਤੇ ਜਾ ਕੇ ਭਾਲ ਕੀਤੀ ਹੈ, ਬਹੁਤ ਥਾਵਾਂ ਤੇ ਲੱਭ ਕੇ ਤਾਂ ਜਾ ਕੇ ਮੈਂ ਇਹ ਰਿਸ਼ਤਾ ਵੇਖਿਆ ਹੈ।
ਸੁਣ ਆਕੁਲ ਨੇ ਬੂਜਨ ਕਰਿਓ।
ਇਹ ਸੁਣ ਕੇ ਭਾਈ ਆਕੁਲ ਜੀ ਅੱਗੋਂ ਪੁੱਛਣ ਲੱਗੇ, ਪੰਡਿਤ ਨੂੰ ਕਹਿਣ ਲੱਗੇ,
ਗੁਰ ਕੋ ਸਿੱਖ ਕੇ ਨਹੀਂ ਨਿਹਰਿਓ।
ਭਾਈ ਆਕੁਲ ਜੀ ਕਹਿਣ ਲੱਗੇ, ਪੰਡਿਤ ਜੀ ਰਿਸ਼ਤਾ ਕਰ ਆਇਓ, ਬੜਾ ਚੰਗਾ ਕੀਤਾ, ਪਰ ਇਹ ਦੱਸੋ ਵੀ ਗੁਰੂ ਕਾ ਸਿੱਖ ਵੀ ਵੇਖਿਆ ਕਿ ਨਹੀਂ ਵੇਖਿਆ ਤੁਸੀਂ? ਕਿ ਜਿੱਥੇ ਰਿਸ਼ਤਾ ਕਰਕੇ ਆਇਓ, ਗੁਰੂ ਘਰ ਨੂੰ ਮੰਨਣ ਵਾਲੇ ਨੇ ਕਿ ਕੌਣ ਨੇ? ਕਿਉਂਕਿ ਭਾਈ ਆਕੁਲ ਨੇ ਕਿਹਾ ਸੀ ਵੀ ਗੁਰਸਿੱਖ ਦੀ ਭਾਲ ਕਰੀ, ਪਰ ਪੰਡਿਤ ਨੇ ਆਪਣੀ ਮਰਜ਼ੀ ਕੀਤੀ। ਭਾਈ ਆਕੁਲ ਜੀ ਪੁੱਛਣ ਲੱਗੇ ਵੀ ਜਿੱਥੇ ਰਿਸ਼ਤਾ ਕਰਕੇ ਆਇਆ, ਉਹ ਗੁਰੂ ਕਾ ਸਿੱਖ ਵੀ ਹੈ ਕਿ ਨਹੀਂ?
ਪੇਪਰ ਕਹੇ ਮੈਂ ਨਹੀਂ ਵਿਚਾਰਾ।
ਪੰਡਿਤ ਬੋਲਿਆ, ਕਹਿਣ ਲੱਗਾ, ਭਾਈ ਆਕੁਲ ਜੀ, ਇਹਦੀ ਤਾਂ ਮੈਂ ਵਿਚਾਰ ਨਹੀਂ ਕੀਤੀ ਇਸ ਗੱਲ ਦੀ ਕਿ ਉਹ ਗੁਰੂ ਕਾ ਸਿੱਖ ਹੈ ਕਿ ਨਹੀਂ, ਇਸ ਗੱਲ ਦੀ ਤਾਂ ਮੈਂ ਕੋਈ ਵਿਚਾਰ ਨਹੀਂ ਕੀਤੀ।
ਨੀਕੋ ਏਕ ਨਿਕੇਤ ਨਿਹਾਰਾ।
ਮੈਂ ਤਾਂ ਘਰ ਵੇਖਿਆ, ਚੰਗਾ ਵਧੀਆ ਘਰ ਬਣਿਆ ਹੋਇਆ ਸੀ, ਪਰਿਵਾਰ ਚੰਗਾ ਸੀ, ਇਹ ਨਹੀਂ ਵੇਖਿਆ ਵੀ ਉਹ ਸਿੱਖ ਹੈਣ ਕਿ ਨਹੀਂ। ਮੈਂ ਤਾਂ ਸਿਰਫ ਚੰਗਾ ਘਰ ਵੇਖਿਆ, ਚੰਗਾ ਵਰ ਵੇਖਿਆ।
ਪਛਤਾਇਓ ਬਸ ਚਲਿਓ ਨਾ ਫੇਰ।
ਭਾਈ ਆਕੁਲ ਜੀ ਬੜਾ ਪਛਤਾਏ, ਕਹਿੰਦੇ ਵੀ ਇਹ ਤਾਂ ਤੂੰ ਚੰਗਾ ਨਹੀਂ ਕੀਤਾ, ਪਰ ਹੁਣ ਰਿਸ਼ਤਾ ਹੋ ਗਿਆ। ਉਹਨਾਂ ਸਮਿਆਂ ਚ ਜਦੋਂ ਰਿਸ਼ਤਾ ਹੋ ਜਾਂਦਾ ਸੀ, ਫਿਰ ਸ਼ਾਦੀ ਕਰਨੀ ਪੈਂਦੀ ਸੀ, ਰਿਸ਼ਤੇ ਟੁੱਟਿਆ ਨਹੀਂ ਸਨ ਕਰਦੇ, ਜੇ ਟੁੱਟਦੇ ਸਨ ਤੇ ਮੁੜ ਕੇ ਜੁੜਿਆ ਨਹੀਂ ਸਨ ਕਰਦੇ। ਸਤਿਗੁਰੂ ਸੱਚੇ ਪਾਤਸ਼ਾਹ ਦਾ ਸਿੱਖ ਭਾਈ ਆਕੁਲ ਪੰਡਿਤ ਨੂੰ ਕਹਿਣ ਲੱਗਾ ਵੀ ਇਹ ਤਾਂ ਤੂੰ ਚੰਗਾ ਨਹੀਂ ਕੀਤਾ, ਚੱਲ ਰਿਸ਼ਤਾ ਕਰ ਆਇਆ। ਪਰ ਭਾਈ ਆਕੁਲ ਨੇ ਮਨ ਚ ਬੜਾ ਪਛਤਾਵਾ ਕੀਤਾ ਵੀ ਰਿਸ਼ਤਾ ਲੜਕੀ ਦਾ ਕੀਤਾ, ਪਰ ਉਹ ਗੁਰੂ ਕਾ ਸਿੱਖ ਨਹੀਂ ਹੈ। ਜਿੱਥੇ ਰਿਸ਼ਤਾ ਜੁੜਿਆ, ਸੰਬੰਧ ਜੁੜਿਆ, ਉਹ ਗੁਰੂ ਕਾ ਸਿੱਖ ਨਹੀਂ। ਇਸ ਕਰਕੇ ਭਾਈ ਆਕੁਲ ਜੀ ਨੇ ਪਛਤਾਵਾ ਕੀਤਾ।
ਬੀਤੇ ਕਿਤਕ ਬਰਖ ਪੁਨ ਹੇਰ।
ਹੋ ਗਿਆ, ਰਿਸ਼ਤੇ ਤੋਂ ਬਾਅਦ ਕਈ ਕਈ ਸਾਲ ਲੰਘ ਜਾਂਦੇ ਸਨ। ਜਦੋਂ ਲੜਕਾ ਲੜਕੀ ਜਵਾਨ ਹੋਣੇ, ਫਿਰ ਸ਼ਾਦੀ ਕਰਿਆ ਕਰਦੇ ਸੀ। 7 ਸਾਲ ਦੀ ਲੜਕੀ ਸੀ ਜਦੋਂ ਰਿਸ਼ਤਾ ਹੋਇਆ। ਉਸ ਤੋਂ ਬਾਅਦ ਜਦੋਂ ਵਿਆਹਣ ਯੋਗ ਹੋ ਗਈ ਲੜਕੀ, ਬੱਚੇ ਵਿਆਹਣ ਯੋਗ ਹੋ ਗਏ, ਕੁਝ ਸਾਲ ਬੀਤ ਗਏ।
ਗੁਰ ਕੋ ਰਹੋ ਅਰਾਧਤ ਸਦਾ।
ਭਾਈ ਆਕੁਲ ਜੀ ਗੁਰੂ ਦੀ ਅਰਾਧਨਾ ਕਰਦੇ ਰਹੇ, ਸਤਿਗੁਰਾਂ ਦੀ ਅਰਾਧਨਾ ਕਰਦੇ ਰਹੇ ਸਦਾ।
ਕਰੋ ਸਬੰਧੀ ਸਿੱਖ ਜਦ ਕਦਾ।
ਅਰਦਾਸ ਇਹ ਕਰਦੇ ਸੀ ਭਾਈ ਆਕੁਲ ਜੀ, ਮਹਾਰਾਜ ਜਿੱਥੇ ਮੇਰੀ ਲੜਕੀ ਦਾ ਸੰਬੰਧ ਜੋੜਿਆ, ਸਾਡਾ ਰਿਸ਼ਤਾ ਸੰਬੰਧ ਬਣਾਇਆ, ਮਹਾਰਾਜ ਉਹਨਾਂ ਨੂੰ ਵੀ ਆਪਣਾ ਸਿੱਖ ਬਣਾ ਲਓ। ਮੇਰੀ ਲੜਕੀ ਦਾ ਜਿਹੜਾ ਵਰ ਹੈ, ਮੇਰਾ ਜਿਹੜਾ ਦਮਾਦ ਬਣਿਆ, ਮਹਾਰਾਜ ਉਹਨੂੰ ਵੀ ਆਪਣਾ ਸਿੱਖ ਬਣਾ ਲਓ। ਇਹ ਅਰਦਾਸ ਭਾਈ ਆਕੁਲ ਜੀ ਰੋਜ਼ ਕਰਿਆ ਕਰਦੇ। ਕਈ ਸਾਲ ਇਸੇ ਤਰ੍ਹਾਂ ਬੀਤ ਗਏ।
ਕਿਮ ਆਕੁਲ ਚਿੰਤਾ ਬਸ ਹੋਆ।
ਭਾਈ ਆਕੁਲ ਜੀ ਦੇ ਮਨ ਚ ਇਸੇ ਗੱਲ ਦੀ ਹਰ ਵੇਲੇ ਚਿੰਤਾ ਰਹਿੰਦੀ ਹੈ ਕਿ ਲੜਕੀ ਦੇਣੀ ਹੈ, ਸਿੱਖ ਨੂੰ ਦੇਣੀ, ਪਰ ਉਹ ਸਿੱਖ ਹੈ ਨਹੀਂ। ਪਤਾ ਲੱਗਾ ਵੀ ਉਹ ਤਾਂ ਸਖੀ ਸਰਵਰ ਦੇ ਚੇਲੇ ਨੇ, ਮੁਸਲਮਾਨ ਜਿਹੜਾ ਹੈ ਸਖੀ ਸਰਵਰ ਪੀਰ ਹੈ, ਉਹ ਤਾਂ ਉਹਦੀ ਪੂਜਾ ਕਰਦੇ ਨੇ। ਇਸ ਕਰਕੇ ਭਾਈ ਆਕੁਲ ਜੀ ਦੇ ਮਨ ਚ ਇਸ ਗੱਲ ਦੀ ਬੜੀ ਭਾਰੀ ਚਿੰਤਾ ਹੈ।
ਸਮੇਂ ਸੋ ਵਿਆਹ ਕਰਨ ਕੋ ਜੋ
ਆਖਰਕਾਰ ਵਿਆਹ ਦਾ ਸਮਾਂ ਜਿਹੜਾ ਉਹ ਆ ਪਹੁੰਚਿਆ।
ਲਿਖ ਕਰ ਪਾਤੀ ਦਈ ਪਠਾਏ,
ਭਾਈ ਆਕੁਲ ਜੀ ਨੇ ਵਿਆਹ ਦੀ ਚਿੱਠੀ ਲਿਖ ਕੇ ਉਸੇ ਵੇਲੇ ਤਕਲਾਣੀ ਨਗਰ ਦੇ ਵਿੱਚ ਭੇਜੀ ਹੈ।
ਸਿੱਖ ਸਾਦੇ ਆਨੰਦ ਉਪਜਾਏ,
ਜਦੋਂ ਭਾਈ ਸਾਰੇ ਨੇ ਵੇਖੀ ਵੀ ਚਿੱਠੀ ਆਈ ਹੈ, ਵਿਆਹ ਦੀ ਤਰੀਕ ਰੱਖ ਦਿੱਤੀ ਹੈ ਭਾਈ ਆਕਲ ਨੇ, ਤੇ ਵਿਆਹ ਦੀ ਤਰੀਕ ਤੋਂ ਪਹਿਲਾਂ ਬਰਾਤ ਦਾ ਟੁਕਾਓ ਕਰਾਉਣ ਵਾਸਤੇ ਭਾਈ ਸਾਧੇ ਨੇ ਤਿਆਰੀਆਂ ਕੀਤੀਆਂ, ਇਹਨੂੰ ਬੜੀ ਖੁਸ਼ੀ ਚੜੀ, ਬੜਾ ਭਾਰੀ ਆਨੰਦ ਵਰਤਿਆ।
ਸੇਵਤ ਸਰਵਰ ਕੋ ਨਿਤ ਸੋਈ,
ਹੁਣ ਇਹ ਜਿਹੜਾ ਸੀ ਇਹ ਸਰਵਰ ਦਾ ਚੇਲਾ ਸੀ, ਸਖੀ ਸਰਵਰ ਜਿਹੜਾ ਮੁਸਲਮਾਨ ਜਿਹਨੂੰ ਲਾਲਾਂ ਵਾਲਾ ਪੀਰ ਵੀ ਕਹਿੰਦੇ ਨੇ, ਇਹ ਉਹਦਾ ਚੇਲਾ ਸੀ ਭਾਈ ਸਾਧਾ, ਰੋਜ਼ ਉਹਦੀ ਸੇਵਾ ਕਰਦਾ ਸੀ, ਉਹਦੀ ਕਬਰ ਤੇ ਰੋੜ ਚੜਾਉਂਦਾ ਸੀ, ਸ਼ੀਰਨੀ ਚੜਾਉਂਦਾ ਸੀ।
ਕਦਨ ਮੁਕਾਮ ਕਰਿਓ ਰਤ ਹੋਈ,
ਉਹਦੀ ਕਬਰ ਜੀ ਇੱਕ ਆਪਣੇ ਘਰ ਵੀ ਬਣਾਈ ਹੋਈ ਸੀ, ਉਹ ਲਾਲਾਂ ਵਾਲੇ ਪੀਰ ਦੀਆਂ 5-7 ਇੱਟਾਂ ਜੀਆਂ ਰੱਖ ਕੇ ਉਹਦੀ ਕਬਰ ਇਹਨੇ ਆਪਣੇ ਘਰ ਵੀ ਬਣਾਈ, ਉੱਥੇ ਵੀ ਇਹਨੇ ਸਵੇਰੇ ਸ਼ਾਮੀ ਦੀਵਾ ਜਗਾਉਣਾ, ਝਾੜੂ ਫੇਰਨਾ, ਇੱਦਾਂ ਦੇ ਘਰ ਵਿੱਚ ਇਹਨੇ ਜਗ੍ਹਾ ਬਣਾਈ ਹੋਈ ਸੀ।
ਸਾਧੂ ਸੁਤ ਕੋ ਮਾਥ ਟਿਕਾਵਾ,
ਆਪ ਵੀ ਮੱਥਾ ਟੇਕਿਆ ਇਹਨੇ ਤੇ ਆਪਣੇ ਪੁੱਤਰ ਭਾਈ ਸਾਧੂ ਨੂੰ ਵੀ ਮੱਥਾ ਟਿਕਾਇਆ। ਭਾਈ ਸਾਧੂ ਜਿਹੜਾ ਭਾਈ ਆਕਲ ਦਾ ਜਵਾਈ ਬਣਿਆ, ਉਹ ਗੁਰਸਿੱਖ ਬੱਚੀ ਦਾ ਵਰ ਬਣਨ ਵਾਲਾ ਹੈ, ਕਹਿੰਦੇ ਉਹਨੂੰ ਵੀ ਇਹਨੇ ਮੱਥਾ ਟਿਕਾਇਆ, ਉਹਨੂੰ ਵੀ ਸਖੀ ਸਰਵਰ ਦੇ ਚਰਨਾਂ ਚ ਨਮਸਕਾਰ ਕਰਵਾਈ।
ਕਰਿਓ ਰੋਟ ਸਭ ਰੀਤ ਮਨਾਵਾ,
ਰੋਟ ਤਿਆਰ ਕੀਤਾ ਇੱਕ ਬੜਾ ਵੱਡਾ, ਤੇ ਰੋਟ ਤਿਆਰ ਕਰਕੇ ਉਹ ਸਖੀ ਸਰਵਰ ਦਾ ਜਿਹੜਾ ਪੀਰ ਹੈ ਉਸ ਪੀਰ ਦੇ ਉੱਤੇ ਰੋਟ ਚੜਾਇਆ ਹੈ।
ਵੱਡੇ ਗ੍ਰਹਿ ਬਿਆਨ ਪੁੰਨ ਗਏ,
ਇਹਦਾ ਰੋਟ ਚੜਾ ਕੇ ਆਪਣੇ ਪੀਰ ਨੂੰ ਮਨਾ ਕੇ ਸਖੀ ਸਰਵਰ ਨੂੰ, ਫੇਰ ਇਹਨੇ ਬਰਾਤ ਚੜਾਈ, ਆਪਣੇ ਪੁੱਤਰ ਦੀ ਬਰਾਤ ਚੜਾ ਕੇ ਤੁਕਲਾਣੀ ਤੋਂ ਚੱਲ ਕੇ ਇਹ ਵੱਡੇ ਘਰ ਜਿਹੜਾ ਗ੍ਰਾਮ ਹੈ ਨਗਰ ਹੈ ਉੱਥੇ ਚੱਲ ਕੇ ਆਇਆ।
ਜਾਏ ਟੁਕਾਓ ਭਲੀ ਬਿਦ ਕੀਓ,
ਭਲੀ ਪ੍ਰਕਾਰ ਨਾਲ ਭਾਈ ਆਕੁਲ ਜੀ ਦੇ ਘਰ ਆ ਕੇ ਇਹਨੇ ਆਪਣੀ ਬਰਾਤ ਦਾ ਟੁਕਾਓ ਕੀਤਾ।
ਆਕੁਲ ਸਾਧੇ ਮਿਲਣੀ ਕੀਨ,
ਭਾਈ ਆਕਲ ਤੇ ਸਾਧੇ ਨੇ ਦੋਵਾਂ ਨੇ ਮਿਲਣੀ ਕੀਤੀ, ਕੁੜਮਾਚਾਰੀ ਦਾ ਸੰਬੰਧ ਜੁੜਿਆ, ਦੋਵੇਂ ਕੁੜਮ ਨੇ, ਭਾਈ ਆਕਲ ਦੀ ਲੜਕੀ ਆ ਤੇ ਸਾਧੇ ਦਾ ਲੜਕਾ ਹੈ, ਦੋਵਾਂ ਨੇ ਗਲ ਮਿਲ ਕੇ ਮਿਲਣੀ ਕੀਤੀ ਹੈ।
ਜਥਾ ਸ਼ਕਤ ਦੇ ਕੀਰਤ ਲੀਨ,
ਜਥਾ ਸ਼ਕਤ ਭਾਈ ਆਕਲ ਇਹਨਾਂ ਦਾ ਸਨਮਾਨ ਸਤਕਾਰ ਕੀਤਾ, ਜੋ ਦੇ ਸਕਦਾ ਸੀ ਦਿੱਤਾ ਹੈ, ਔਰ ਬੜੀ ਭਾਰੀ ਕੀਰਤੀ ਭਾਈ ਆਕਲ ਜੀ ਨੇ ਸੰਸਾਰ ਚ ਖੱਟੀ ਹੈ।
ਸਾਧੂ ਕੋ ਦੀਨੇ ਤਬ ਫੇਰੇ,
ਉਸ ਵੇਲੇ ਆਪਣੀ ਲੜਕੀ ਦੇ ਫੇਰੇ ਭਾਈ ਸਾਧੂ ਨਾਲ ਕਰਾ ਦਿੱਤੇ, ਭਾਈ ਸਾਧੂ ਦੇ ਫੇਰੇ ਹੋਏ ਨੇ ਭਾਈ ਆਕੁਲ ਦੀ ਲੜਕੀ ਨਾਲ।
ਕਥਾ ਯੋਗ ਕਰ ਰੀਤ ਪਲੇਰੇ,
ਕਥਾ ਯੋਗ ਜਿਹੜੀਆਂ ਕੁੱਲ ਰੀਤੀਆਂ ਸਨ ਉਹ ਸਾਰੀਆਂ ਰੀਤੀਆਂ ਨਿਭਾਈਆਂ ਹਨ।
ਪਾਨ ਪਾਨ ਦੇ ਕਰ ਸਨਮਾਨੋ,
ਜਿੰਨੀ ਬਰਾਤ ਆਈ ਹੈ ਸਾਰੀ ਬਰਾਤ ਨੂੰ ਖਾਣ ਪਾਨ ਦਿੱਤਾ, ਲੰਗਰ ਪ੍ਰਸ਼ਾਦਾ ਛਕਾਇਆ, ਵਧੀਆ ਪਕਵਾਨ ਛਕਾ ਕੇ ਸਾਰੀ ਬਰਾਤ ਨੂੰ ਖੁਸ਼ ਕੀਤਾ, ਪ੍ਰਸੰਨ ਕੀਤਾ।
ਤੀਨ ਦਿਵਸ ਰਾਖੇ ਸੁਖ ਠਾਣੇ,
3 ਦਿਨ ਬਰਾਤ ਨੂੰ ਆਪਣੇ ਪਿੰਡ ਚ ਰੱਖਿਆ ਭਾਈ ਆਕੁਲ ਨੇ, 3 ਦਿਨ ਬਰਾਤ ਦਾ ਟੁਕਾਓ ਭਾਈ ਆਕੁਲ ਜੀ ਦੇ ਗ੍ਰਹਿ ਵਿਖੇ ਰਿਹਾ ਹੈ।
ਹੁਣ ਆਕੁਲ ਨੇ ਭਲੇ ਪਛਾਣੇ,
ਫਿਰ ਭਾਈ ਆਕਲ ਨੇ ਵੇਖਿਆ, ਚੰਗੀ ਤਰ੍ਹਾਂ ਇਹਨਾਂ ਦੀ ਪਹਿਚਾਣ ਕੀਤੀ,
ਇਹ ਸਰਵਰ ਕੀ ਸੇਵਾ ਠਾਣੇ।
ਪਹਿਲਾਂ ਭਾਈ ਆਕਲ ਨੂੰ ਪੂਰਾ ਨਹੀਂ ਸੀ ਪਤਾ ਵੀ ਇਹ ਕਿਹਦੀ ਪੂਜਾ ਕਰਦੇ ਨੇ, ਪਰ ਜਦੋਂ ਇੱਥੇ ਆਏ, ਵਾਹ ਪਿਆ ਇਹਨਾਂ ਦੇ ਨਾਲ, ਮੇਲ ਮਿਲਾਪ ਹੋਇਆ, ਫਿਰ ਭਾਈ ਆਕੁਲ ਨੇ ਵੇਖਿਆ, ਇਹਨਾਂ ਨੇ ਪਹਿਚਾਣ ਕੀਤੀ ਵੀ ਇਹ ਤਾਂ ਮੁਸਲਮਾਨ ਪੀਰ ਦੇ ਪੁਜਾਰੀ ਨੇ, ਇਹ ਤਾਂ ਮੁਸਲਮਾਨ ਸਖੀ ਸਰਵਰ ਜਿਹੜਾ ਹੈ ਲਾਲਾਂ ਵਾਲਾ ਪੀਰ ਜਿਹਨੂੰ ਕਹਿੰਦੇ ਨੇ, ਇਹ ਤਾਂ ਉਹਦੀ ਪੂਜਾ ਕਰਨ ਵਾਲੇ ਨੇ।
ਲੋਕ ਜਾਤ ਕੇ ਪਿੱਛ ਸਮੁਦਾਏ,
ਪਰ ਉਸ ਵੇਲੇ ਭਾਈ ਆਕਲ ਇਹਨਾਂ ਨੂੰ ਕੁਝ ਕਹਿ ਨਹੀਂ ਸਕਿਆ, ਕਿਉਂਕਿ ਜਾਤੀ ਭਾਈ ਸਾਰੇ ਇਕੱਠੇ ਹੋਏ ਹੋਏ ਸਨ, ਭਾਈਚਾਰਾ ਰਿਸ਼ਤੇਦਾਰ ਸੰਬੰਧੀ ਸਾਰੇ ਇਕੱਠੇ ਸਨ।
ਮੈਂ ਬੋਲਿਓ ਮਨ ਬੋ ਪਛਤਾਏ,
ਭਾਈ ਆਕਲ ਬੋਲਿਆ ਨੀ, ਕੁਝ ਕਹਿਣਾ ਚਾਹੁੰਦਾ ਸੀ ਇਹਨਾਂ ਨੂੰ, ਪਰ ਭਾਈਚਾਰਾ ਵੇਖ ਕੇ ਚੁੱਪ ਕਰ ਗਏ ਵੀ ਇਹ ਸਮਝਣਗੇ ਸਾਡੀ ਘਰ ਆਇਆਂ ਦੀ ਬੇਇੱਜ਼ਤੀ ਕੀਤੀ। ਇਸ ਕਰਕੇ ਭਾਈ ਆਕਲ ਜੀ ਕੁਝ ਨਹੀਂ ਬੋਲੇ, ਪਰ ਮਨ ਚ ਉਹਨਾਂ ਨੇ ਬੜਾ ਪਛਤਾਵਾ ਕੀਤਾ।
ਆਪਣ ਸੁਤਾ ਸੋ ਸਕਲ ਬਖਾਨੀ,
ਭਾਈ ਆਕਲ ਜੀ ਆਪਣੀ ਪੁੱਤਰੀ ਕੋਲ ਆ ਗਏ, ਪੁੱਤਰੀ ਸਪੁੱਤਰੀ ਟੋਰਨੀ ਸੀ, ਆਪਣੀ ਧੀ ਦੇ ਕੋਲ ਆ ਕੇ ਭਾਈ ਆਕਲ ਨੇ ਆਪਣੀ ਧੀ ਰਾਣੀ ਨੂੰ ਸਮਝਾਇਆ।
ਤੁਵ ਸਸੁਰਾਰ ਆਏ ਸੁਲਤਾਨੀ,
ਕਹਿਣ ਲੱਗੇ ਬੇਟਾ ਇਹ ਤੇਰੀ ਕਰਮ ਗਤੀ ਹੈ ਕਿ ਜਿਹੜਾ ਤੇਰਾ ਸਹੁਰਾ ਪਰਿਵਾਰ ਹੈ ਉਹ ਸੁਲਤਾਨੀਏ ਨੂੰ ਮੰਨਦੇ ਨੇ, ਜਿਹੜਾ ਸਖੀ ਸਰਵਰ ਹੈ ਉਹਦੀ ਪੂਜਾ ਕਰਦੇ ਨੇ।
ਤੈਨੇ ਮਾਨੋ ਕਹੇ ਕਦਾਈ,
ਇਹ ਬੇਟਾ ਤੂੰ ਉਹਨਾਂ ਦੇ ਘਰ ਜਾਣਾ ਵਿਆਹ ਕੇ, ਪਰ ਮੇਰੀ ਇੱਕ ਸਿੱਖਿਆ ਤੂੰ ਪੱਲੇ ਬੰਨ ਲਈ, ਉਹ ਭਾਵੇਂ ਪੂਜੀ ਜਾਣ ਆਪਣੇ ਸਖੀ ਸਰਵਰ ਨੂੰ, ਪਰ ਤੂੰ ਜਾ ਕੇ ਉਹਦੀ ਪੂਜਾ ਨਹੀਂ ਕਰਨੀ, ਤੂੰ ਗੁਰਸਿੱਖ ਬੱਚੀ ਹੈ। ਤੂੰ ਗੁਰਸਿੱਖ ਬੱਚੀ ਹੈ, ਗੁਰੂ ਘਰ ਨੂੰ ਪੂਜਣਾ, ਗੁਰੂ ਤੋਂ ਬਿਨਾਂ ਕਿਸੇ ਹੋਰ ਦੀ ਆਰਾਧਨਾ ਨਹੀਂ ਕਰਨੀ। ਕਹਿੰਦੇ ਇਸ ਪ੍ਰਕਾਰ ਨਾਲ ਇਹ ਸਿੱਖ ਆਪਣੀ ਪੁੱਤਰੀ ਨੂੰ ਸਿੱਖਿਆ ਦੇ ਰਿਹਾ, ਬੇਟਾ ਤੂੰ ਉੱਥੇ ਜਾ ਕੇ ਕਿਸੇ ਹੋਰ ਦੀ ਪੂਜਾ ਨਹੀਂ ਕਰਨੀ।
ਸਤਿਗੁਰ ਕੋ ਮਾਨੋ ਮਨ ਲਾਈ,
ਤੂੰ ਆਪਣਾ ਮਨ ਲਾ ਕੇ ਮਨ ਜੋੜ ਕੇ ਸਿਰਫ ਤਾਂ ਸਿਰਫ ਸਤਿਗੁਰਾਂ ਦੀ ਪੂਜਾ ਕਰਨੀ ਹੈ, ਗੁਰੂ ਦੀ ਪੂਜਾ ਕਰਨੀ ਹੈ।
ਭਾਈ ਦੁਖਤ ਬਹੁ ਆਕੁਲ ਤਨੀਆ,
ਕਹਿੰਦੇ ਸੁਣ ਕੇ ਭਾਈ ਆਕੁਲ ਦੀ ਸਪੁੱਤਰੀ ਬੜੀ ਦੁਖੀ ਹੋਈ, ਉਹਨੂੰ ਨਹੀਂ ਸੀ ਪਤਾ ਪਹਿਲੋਂ ਕਿ ਜਿੱਥੇ ਮੈਂ ਵਿਆਹ ਕੇ ਜਾ ਰਹੀ ਹਾਂ ਉਹ ਪਰਿਵਾਰ ਅੱਗੇ ਸਖੀ ਸਰਵਰ ਦਾ ਚੇਲਾ, ਪੀਰ ਦਾ ਚੇਲਾ, ਮੁਸਲਮਾਨ ਦੀ ਪੂਜਾ ਕਰਦੇ ਨੇ ਉਹ। ਇਹ ਸੁਣ ਕੇ ਭਾਈ ਆਕੁਲ ਦੀ ਉਹ ਸਪੁੱਤਰੀ ਬੜੀ ਦੁਖੀ ਹੋਈ, ਬੜੀ ਪਰੇਸ਼ਾਨ ਹੋਈ।
ਮੈਂ ਬਸ ਚਲੇ ਸਯੋ ਦੁੱਖ ਉਰ ਮੈਂ,
ਉਹਦਾ ਹੁਣ ਵਸ ਨਹੀਂ ਸੀ ਕੋਈ ਚੱਲ ਸਕਦਾ, ਉਹਨੇ ਦੁੱਖ ਆਪਣੇ ਹਿਰਦੇ ਵਿੱਚ ਮਨ ਵਿੱਚ ਚੱਲਿਆ ਹੈ।
ਮੈਂ ਸਿੱਖ ਸੁਤਾ ਸਰਵਰੀ ਘਰ ਮੈਂ,
ਸੋਚਦੀ ਹੈ ਆਪਣੇ ਮਨ ਚ ਮੈਂ ਗੁਰਸਿੱਖ ਦੀ ਲੜਕੀ ਆ, ਗੁਰੂ ਨੂੰ ਪੂਜਣ ਵਾਲੀ ਆ, ਤੇ ਮੈਂ ਹੁਣ ਵੇਖੋ ਮੇਰੇ ਭਾਗ ਕਿਹੋ ਜਿਹੇ ਸਰਵਰਾਂ ਦੇ ਘਰ ਚੱਲੀ ਆ, ਜਿਹੜੇ ਸਰਵਰੀਏ ਦੇ ਚੇਲੇ ਨੇ, ਮੁਸਲਮਾਨ ਦੇ ਚੇਲੇ ਨੇ, ਉਹਨਾਂ ਦੇ ਘਰ ਚੱਲੀ ਹਾਂ।
ਕਰੀ ਬਿਸਰਜਨ ਰੁਦਤ ਬਿਸਾਲਾ,
ਬੜਾ ਰੋਈ ਲੜਕੀ, ਪਰ ਕੋਈ ਹੁਣ ਵਸ ਨਹੀਂ ਸੀ ਚੱਲ ਸਕਦਾ, ਸ਼ਾਦੀ ਹੋ ਚੁੱਕੀ ਹੈ, ਵਿਵਾਹ ਹੋ ਚੁੱਕਾ ਹੈ, ਭਾਈ ਆਕੁਲ ਨੇ ਆਪਣੀ ਲੜਕੀ ਦੀ ਡੋਲੀ ਟੋਰੀ ਹੈ।
ਪੁੱਤਰ ਸਾਨੂੰ ਖਾ ਲੇ ਤਬ ਚਾਲਾ,
ਸਾਰਾ ਆਪਣੀ ਨੂੰਹ ਔਰ ਆਪਣੇ ਪੁੱਤਰ ਨੂੰ ਨਾਲ ਲੈ ਕੇ ਚੱਲ ਪਿਆ, ਬਰਾਤ ਲੈ ਕੇ ਵਾਪਸ ਆਪਣੇ ਨਗਰ ਤੁਕਲਾਣੀ ਨੂੰ ਚੱਲ ਪਿਆ।
ਗੁਰੂ ਡਰੋਲੀ ਪੂਰਬ ਆਏ,
ਖਾਲਸਾ ਜੀ ਜਦੋਂ ਇਹ ਲੰਘਿਆ ਸੀ ਨਾ ਉਥੋਂ ਆ ਰਿਹਾ, ਜਦੋਂ ਇਹ ਵਿਆਹ ਹੋ ਰਿਹਾ ਸੀ, ਉਹਨੇ ਨੂੰ ਉਧਰੋਂ ਗੁਰੂ ਹਰਗੋਬਿੰਦ ਸਾਹਿਬ ਜੀ ਡਰੋਲੀ ਆਏ ਹੋਏ ਸਨ ਜਦੋਂ ਵਿਆਹ ਹੋਇਆ, ਛੇਵੇਂ ਪਾਤਸ਼ਾਹ ਮਹਾਰਾਜ ਉਹ ਡਰੋਲੀ, ਇਹ ਪਹਿਲਾ ਗੇੜਾ ਸੀ ਸਤਿਗੁਰਾਂ ਦਾ ਜਦੋਂ ਮਹਾਰਾਜ ਜੀ ਪਹਿਲੀ ਵਾਰੀ ਡਰੋਲੀ ਗਏ ਸਨ, ਉਦੋਂ ਦਾ ਪ੍ਰਸੰਗ ਆ ਰਿਹਾ ਕਿ ਉਦੋਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਡਰੋਲੀ ਉਤਰੇ ਹੋਏ ਸਨ।
ਤੁਕਲਾਣੀ ਕੇ ਮਗ ਮੈਂ ਡੇਰਾ,
ਪਰਮੇਸ਼ਰ ਵੱਲੋਂ ਖੇਡ ਵੇਖੋ ਕਿ ਵੱਡੇ ਘਰ ਤੋਂ ਜਦੋਂ ਬਰਾਤ ਵਾਪਸ ਤੁਕਲਾਣੀ ਜਾਣੀ ਸੀ ਨਾ, ਉਸੇ ਰਸਤੇ ਵਿਚ ਹੀ ਮਹਾਰਾਜ ਛੇਵੇਂ ਪਾਤਸ਼ਾਹ ਦਾ ਡੇਰਾ ਸੀ, ਉਸੇ ਰਸਤੇ ਜਿੱਥੋਂ ਬਰਾਤ ਲੰਘਣੀ ਸੀ, ਕਿਉਂਕਿ ਭਾਈ ਆਕੁਲ ਦੀ ਅਰਦਾਸ ਵੀ ਤਾਂ ਪ੍ਰਵਾਨ ਹੋਣੀ ਸੀ ਨਾ, ਜਿਹੜਾ ਕਈ ਸਾਲ ਅਰਦਾਸਾਂ ਕਰਦਾ ਰਿਹਾ, ਛੇਵੇਂ ਪਾਤਸ਼ਾਹ ਮੇਰੀ ਧੀ ਹੈ, ਤੁਹਾਡੀ ਸਿੱਖ ਹੈ, ਤੇ ਕਿਰਪਾ ਕਰੋ ਮੇਰਾ ਜਵਾਈ ਵੀ ਤੁਹਾਡਾ ਸਿੱਖ ਬਣ ਜਾਏ, ਉਹ ਵੀ ਸਿੱਖ ਬਣ ਜਾਏ, ਉਹ ਅਰਦਾਸ ਪ੍ਰਵਾਨ ਹੋਣੀ ਸੀ। ਕਹਿੰਦੇ ਜਦੋਂ ਬਰਾਤ ਲੰਘੀ ਨਾ ਤੁਕਲਾਣੀ ਨੂੰ ਜਾਣੀ ਸੀ, ਤੇ ਉਸੇ ਰਸਤੇ ਵਿਚ ਤੁਕਲਾਣੀ ਦੇ ਰਸਤੇ ਵਿਚ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਡੇਰਾ ਸੀ।
ਭਜਨ ਕੀਰਤਨ ਹੋਤ ਕਨੇਰਾ,
ਸਤਿਗੁਰਾਂ ਦੇ ਡੇਰੇ ਤੇ ਭਜਨ ਹੁੰਦਾ ਰਹਿੰਦਾ ਹੈ, ਗੁਰਬਾਣੀ ਦਾ ਕੀਰਤਨ ਹੁੰਦਾ ਰਹਿੰਦਾ ਹੈ।
ਵੱਡੇ ਘਰ ਸੋ ਗ੍ਰਾਮ ਤੇ ਚਾਲੇ,
ਜਦੋਂ ਇਹ ਬਰਾਤ ਵੱਡੇ ਘਰ ਤੋਂ ਵਾਪਸ ਆਪਣੇ ਪਿੰਡ ਤੁਕਲਾਣੀ ਨੂੰ ਚੱਲੀ,
ਦਿਨ ਮੈਂ ਪਰ ਹੀ ਕਾਮ ਵਿਸਾਲੇ,
ਸਵੇਰੇ ਸਵੇਰੇ ਚੱਲੇ ਕਿਉਂਕਿ ਗਰਮੀਆਂ ਦੇ ਦਿਨ ਸੀ, ਇਹਨਾਂ ਆਖਿਆ ਵੀ ਜਦੋਂ ਦਿਨ ਚੜੇਗਾ ਤੇ ਗਰਮੀ ਜ਼ਿਆਦਾ ਹੋਵੇਗੀ, ਇਸ ਕਰਕੇ ਦਿਨ ਚੜਨ ਤੋਂ ਪਹਿਲਾਂ ਹੀ ਚੱਲੀਏ। ਸਵੇਰੇ ਅੰਮ੍ਰਿਤ ਵੇਲੇ ਹੀ ਬਰਾਤ ਚੱਲ ਪਈ,
ਯਾ ਤੇ ਬੜੀ ਰਹਿਣ ਤੇ ਪਿਆਨਾ,
ਸਵੇਰੇ ਅੰਮ੍ਰਿਤ ਵੇਲੇ 3-4 ਵਜੇ ਜਦੋਂ ਠੰਡਾ ਵੇਲਾ ਹੁੰਦਾ ਉਦੋਂ ਹੀ ਚੱਲ ਪਏ ਪੈਂਡਾ ਤੈਅ ਕਰਨ ਵਾਸਤੇ।
ਅਰਣੋ ਦੇ ਪਹੁੰਚੇ ਗੁਰਥਾਨਾ,
ਬਰਾਤ ਚੱਲ ਚੱਲ ਪਈ ਸਵੇਰੇ ਅੰਮ੍ਰਿਤ ਵੇਲੇ ਹੀ, ਚੱਲਦਿਆਂ ਚੱਲਦਿਆਂ ਜਦੋਂ ਤੱਕ ਦਿਨ ਚੜ੍ਹਨਾ ਸੀ ਥੋੜੀ ਜਿਹੀ ਲੋਰ ਲੱਗੀ, ਉਹਨੇ ਨੂੰ ਸਤਿਗੁਰਾਂ ਦੇ ਡੇਰੇ ਦੇ ਕੋਲ ਇਹਨਾਂ ਦੀ ਬਰਾਤ ਪਹੁੰਚ ਗਈ। ਉਕਲਾਣੀ ਜਾਂਦਿਆਂ ਜਾਂਦਿਆਂ ਜਦੋਂ ਤੱਕ ਦਿਨ ਚੜ੍ਹਿਆ ਰੜੋਦਿਆ ਹੋਇਆ ਉਦੋਂ ਤੱਕ ਇਹਨਾਂ ਦੀ ਇਹ ਬਰਾਤ ਚੱਲ ਕੇ ਸਤਿਗੁਰਾਂ ਦੇ ਡੇਰੇ ਕੋਲ ਆ ਗਈ।
ਗੁਰ ਟਿਗ ਆਸਾ ਵਾਰ ਸੁਗਾਵੇ।
ਉਸ ਵੇਲੇ ਸਤਿਗੁਰਾਂ ਦੇ ਦਰਬਾਰ ਚ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਉਸ ਵੇਲੇ ਸਤਿਗੁਰਾਂ ਦੇ ਦਰਬਾਰ ਵਿਚ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ।
ਆਕੁਲ ਕੀ ਦੋਹਿਤਾ ਸੁਨ ਕਾਨ।
ਭਾਈ ਸਾਹਿਬ, ਭਾਈ ਆਕੁਲ ਜੀ ਦੀ ਲੜਕੀ ਉਹ ਡੋਲੀ ਚ ਬੈਠੀ ਲੰਘ ਰਹੀ ਸੀ, ਮਨ ਹੀ ਮਨ ਸੋਚ ਰਹੀ ਸੀ ਮੇਰੇ ਭਾਗ ਕਿਹੋ ਜਿਹੇ ਨੇ, ਮੈਂ ਸਰਵਰਾਂ ਦੇ ਘਰ ਵਿਆਹ ਕੇ ਚੱਲੀ, ਜਿਹੜੇ ਸਰਵਰੀਏ ਨੇ ਉਹਨਾਂ ਦੇ ਘਰ ਚੱਲੀ, ਪਰ ਜਦੋਂ ਕੋਲ ਆਈ ਨਾ ਸਤਿਗੁਰਾਂ ਦੇ ਡੇਰੇ ਕੋਲ ਉਹਦੀ ਡੋਲੀ ਲੰਘਣ ਲੱਗੀ, ਇਹਦੇ ਕੰਨਾਂ ਵਿਚ ਕੀਰਤਨ ਦੀ ਆਵਾਜ਼ ਪਈ ਗੁਰਬਾਣੀ ਦੀ। ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ, ਲੜਕੀ ਦੇ ਕੰਨਾਂ ਵਿਚ ਗੁਰਬਾਣੀ ਦੇ ਕੀਰਤਨ ਦੀ ਆਵਾਜ਼ ਪਈ, ਇਹਨੇ ਕੀਰਤਨ ਸੁਣਿਆ।
ਸ੍ਰੀ ਗੁਰ ਡੇਰਾ ਆਹੇ ਪਛਾਣ।
ਪਤਾ ਲੱਗਾ ਵੀ ਇਹ ਤਾਂ ਸਤਿਗੁਰਾਂ ਦਾ ਡੇਰਾ ਲੱਗਦਾ, ਇੱਥੇ ਉਤਰਿਆ ਹੋਇਆ, ਇੱਥੇ ਜਾਪਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉਤਰੇ ਹੋਏ ਨੇ।
ਪਿੱਤ ਕੇ ਸੰਗ ਗਈ ਬਹੁ ਵਾਰੀ।
ਕਿਉਂਕਿ ਇਹ ਪਹਿਲਾਂ ਵੀ ਕਈ ਵਾਰ ਆਪਣੇ ਬਾਪੂ ਨਾਲ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਗਈ ਸੀ, ਪਹਿਲਾਂ ਕਈ ਵਾਰ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਈ ਸੀ। ਇਹਨੇ ਪਤਾ ਕੀਤਾ, ਪਤਾ ਲੱਗਾ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਡੇਰਾ ਉਤਰਿਆ ਹੋਇਆ ਹੈ।
ਦਰਸ਼ਨ ਦੇਖੇ ਉਤੋਂ ਅਗਾਰੀ।
ਇਹਨੇ ਪਹਿਲਾਂ ਸਤਿਗੁਰਾਂ ਦੇ ਦਰਸ਼ਨ ਕੀਤੇ ਹੋਏ ਸਨ, ਪਹਿਲਾਂ ਵੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਦੀਦਾਰ ਕੀਤੇ ਹੋਏ ਸਨ।
ਜਿਤੇ ਉਪਾਏ ਸਮੀਪ ਗਵਨ ਕੋ।
ਫਿਰ ਇਹਨੇ ਆਖਿਆ ਵੀ ਹੁਣ ਗੁਰੂ ਸਾਹਿਬ ਦੇ ਕੋਲ ਜਾਣਾ ਚਾਹੀਦਾ, ਏਦਾਂ ਮੈਂ ਕੋਲੋਂ ਲੰਘ ਜਾ ਚੰਗੀ ਗੱਲ ਨਹੀਂ, ਸਤਿਗੁਰੂ ਜੀ ਦਾ ਡੇਰਾ ਤੇ ਮੈਂ ਏਦਾਂ ਹੀ ਕੋਲੋਂ ਲੰਘ ਜਾਵਾ, ਇਹ ਗੱਲ ਚੰਗੀ ਨਹੀਂ। ਏਦਾਂ ਇਹਨੇ ਆਪਣੇ ਮਨ ਚ ਸੋਚਿਆ।
ਕਰਿਓ ਕਹਾਰਨ ਸੰਗ ਬਚਨ ਕੋ।
ਜਿਹੜੇ ਕਹਾਰ ਡੋਲੀ ਚੁੱਕ ਕੇ ਲਿਜਾ ਰਹੇ ਸਨ, ਉਹਨਾਂ ਕਹਾਰਾਂ ਨੂੰ ਇਹ ਲੜਕੀ ਕਹਿਣ ਲੱਗੀ।
ਤੁਮ ਜਾਣਤ ਹੋ ਸਗਰੀ ਬਾਤ।
ਸਹਾਰਾ ਨੂੰ ਕਹਿਣ ਲੱਗੀ, ਵੀਰਾ ਤੁਸੀਂ ਸਾਰੀ ਗੱਲ ਚੰਗੀ ਤਰ੍ਹਾਂ ਜਾਣਦੇ ਹੋ, ਸਮਝਦੇ ਹੋ।
ਹਮ ਗੁਰ ਕੋ ਸਿੱਖ ਸਦ ਬਖਿਆਤ।
ਅਸੀਂ ਗੁਰੂ ਕੇ ਸਿੱਖ ਹਾਂ, ਅਸੀਂ ਗੁਰੂ ਕੀ ਸਿੱਖੀ ਧਾਰਨ ਕੀਤੀ ਹੋਈ ਹੈ, ਇਹਦੇ ਚ ਕੋਈ ਦੋ ਰਾਏ ਨਹੀਂ।
ਇਹ ਡੇਰਾ ਢਿੱਗ ਹੈ ਗੁਰ ਕੇਰਾ।
ਬਿਲਕੁਲ ਨੇੜੇ ਸਤਿਗੁਰਾਂ ਦਾ ਡੇਰਾ, ਮਹਾਰਾਜ ਜੀ ਦਾ ਉਤਾਰਾ ਹੋਇਆ ਹੋਇਆ, ਤੇ ਮੈਂ ਸਤਿਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ।
ਚਲਤ ਚਾਹੋ ਮੈਂ ਦਰਸ਼ਨ ਹੇਰਾ।
ਮੈਂ ਚੱਲ ਕੇ ਦਰਸ਼ਨ ਕਰਨਾ ਚਾਹੁੰਦੀ ਹਾਂ, ਸਤਿਗੁਰਾਂ ਦੇ ਦੀਦਾਰ ਪਰਸਨਾ ਚਾਹੁੰਦੀ ਹਾਂ, ਤੁਸੀਂ ਵੀ ਮੇਰੇ ਤੇ ਪਰਉਪਕਾਰ ਕਰੋ, ਡੋਲੀ ਇੱਥੇ ਉਤਾਰ ਦਿਓ ਤਾਂ ਜੋ ਜਾ ਕੇ ਮੈਂ ਗੁਰੂ ਸਾਹਿਬ ਗਰੀਬ ਨਵਾਜ ਪਾਤਸ਼ਾਹ ਦੇ ਦਰਸ਼ਨ ਕਰ ਸਕਾਂ।
ਹਿਮ ਕੈ ਦਰਬ ਕਹਾਰਨ ਦੀਨ।
ਇਹਦਾ ਕਹਿ ਕੇ ਇਹਨੇ ਕੁਝ ਲਾਲਚ ਵੀ ਦਿੱਤਾ, ਜਿਹੜੇ ਉਹ ਕਹਾਰ ਸੀ ਉਹਨਾਂ ਕਹਾਰਾਂ ਨੂੰ ਕੁਝ ਰੁਪਈਏ ਦਿੱਤੇ ਹਨ ਲੜਕੀ ਨੇ।
ਦੂਰ ਟਿਕਾਏ ਉਤਰ ਕਰ ਡੋਰੀ।
ਇਹਨੇ ਡੋਲੀ ਕੁਝ ਡੇਰੇ ਤੋਂ ਦੂਰ ਹੀ ਉਤਰਵਾ ਲਈ, ਉਥੋਂ ਉਤਰ ਕੇ ਡੋਲੀ ਤੋਂ ਥੱਲੇ ਲੱਥ ਕੇ
ਗਮਨੀ ਸ਼੍ਰੀ ਹਰਗੋਬਿੰਦ ਓਰੀ।
ਮੇਰੇ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਲੜਕੀ ਚੱਲ ਕੇ ਆਈ।
ਆਕੁਲ ਸੁਤਾ ਆਨੰਦ ਮਨ ਤਾਰੇ ਓ, ਬੈਠੇ ਸਤਿਗੁਰ ਦਰਸਨ ਆਰੇ ਓ।
ਭਾਈ ਆਕਲ ਦੀ ਲੜਕੀ ਨੇ ਬੜਾ ਭਾਰੀ ਆਨੰਦ ਹਿਰਦੇ ਚ ਧਾਰਿਆ ਹੋਇਆ, ਅੱਗੇ ਛੇਵੇਂ ਪਾਤਸ਼ਾਹ ਮਹਾਰਾਜ ਬੈਠੇ ਨੇ, ਜਾ ਕੇ ਸਤਿਗੁਰਾਂ ਦੇ ਲੜਕੀ ਨੇ ਦੀਦਾਰ ਕੀਤੇ ਹਨ।
ਜੁਗ ਕਰ ਜੋਰ ਬੰਦਨਾ ਕੀਨ।
ਦੋਵੇਂ ਹੱਥ ਜੋੜ ਕੇ ਬੜੇ ਪਿਆਰ ਨਾਲ, ਬੜੇ ਅਦਬ ਤੇ ਸਤਿਕਾਰ ਦੇ ਨਾਲ ਇਹਨੇ ਵੰਦਨਾ ਕੀਤੀ ਹੈ।
ਬੈਠੀ ਸ਼ਬਦ ਵਿਖੇ ਚਿਤ ਦੀਨ।
ਔਰ ਸਤਿਗੁਰਾਂ ਦੇ ਚਰਨਾਂ ਵਿਚ ਬਹਿ ਗਈ, ਅੱਗੇ ਕੀਰਤਨ ਹੋ ਰਿਹਾ ਸੀ, ਇਹ ਬਹਿ ਕੇ ਸਤਿਗੁਰਾਂ ਦੇ ਦਰਬਾਰ ਚ ਕੀਰਤਨ ਸੁਣਨ ਲੱਗੀ।
ਕਿਤਕ ਵਾਰ ਮੈਂ ਆਸਾ ਵਾਰ
ਕੁਝ ਸਮੇ ਬਾਅਦ ਸ੍ਰੀ ਆਸਾ ਜੀ ਦੀ ਵਾਰ ਦਾ
ਪਾਇਓ ਭੋਗ ਆਨੰਦ ਕੋ ਧਾਰ
ਬਾਬੀ ਸਿੱਖਾਂ ਨੇ ਕੀਰਤਨ ਦਾ ਭੋਗ ਪਾਇਆ ਤੇ ਬੜਾ ਭਾਰੀ ਆਨੰਦ ਵਰਤਿਆ ਹੈ
ਤਬ ਸਤਿਗੁਰ ਤਿਸੀ ਔਰ ਨਿਹਾਰੇ
ਜਦੋਂ ਕੀਰਤਨ ਦਾ ਭੋਗ ਪਿਆ ਤੇ ਸਤਿਗੁਰਾਂ ਨੇ ਲੜਕੀ ਵੇਖੀ ਵੀ ਨਵੀਂ ਪੁਸ਼ਾਕ ਵਿਆਹਤਾ ਇਸਤਰੀਆਂ ਵਾਲੀ ਪਾਈ ਹੋਈ ਸੁਹਾਗਣਾ ਵਾਲੇ ਸਰੀਰ ਤੇ ਗਹਿਣੇ ਆਦਿਕ ਧਾਰਨ ਕੀਤੇ ਹੋਏ ਸੀ ਲੜਕੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹਦੇ ਵੱਲ ਵੇਖਿਆ
ਵੱਡੀ ਪ੍ਰਾਤ ਕਿਤ ਤੇ ਚੱਲ ਆਈ
ਸਤਿਗੁਰੂ ਜੀ ਪੁੱਛਣ ਲੱਗੇ ਬੇਟਾ ਹਾਲੇ ਤਾਂ ਹੁਣੇ ਹੁਣੇ ਦਿਨ ਚੜਿਆ ਇੰਨੀ ਸਵੇਰੇ ਸਵੇਰੇ ਤੂੰ ਕਿੱਥੋਂ ਚੱਲ ਕੇ ਆਈ ਹੈ ਉਹ ਲੜਕੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਪੁੱਛਦੇ ਨੇ
ਉਹ ਕਾਰਜ ਅਰ ਕਹਾਂ ਸਿਧਾਈ
ਬੇਟਾ ਕੀ ਕੰਮ ਸੀ ਤੈਨੂੰ ਤੂੰ ਕਿੱਥੇ ਜਾ ਰਹੀ ਹੈ
ਆਕੁਲ ਸੁਤਾ ਕਹਿਓ ਤਿਸ ਬੇਰੇ
ਭਾਈ ਆਕੁਲ ਦੀ ਲੜਕੀ ਬੋਲੀ ਸਤਿਗੁਰਾਂ ਨੂੰ ਕਹਿਣ ਲੱਗੀ
ਗ੍ਰਹਿ ਵੱਡੇ ਘਰ ਨਹਿਰ ਮੇਰੇ
ਕਹਿਣ ਲੱਗੀ ਸਤਿਗੁਰੂ ਜੀ ਵੱਡੇ ਘਰ ਜਿਹੜਾ ਨਗਰ ਹੈ ਉਥੇ ਮੇਰਾ ਪੇਕਾ ਪਰਿਵਾਰ ਹੈ
ਸਰਵਰ ਕੇ ਸੇਵਕ ਸਸੁਰਾਰੇ
ਮਹਾਰਾਜ ਜੀ ਮੈਂ ਵਿਆਹੀ ਗਈ ਆ ਮੇਰੀ ਡੋਲੀ ਇਥੋਂ ਲੰਘ ਰਹੀ ਸੀ ਕੀਰਤਨ ਸੁਣ ਕੇ ਮੈਂ ਤੁਹਾਡੇ ਚਰਨਾਂ ਚ ਆਈ ਆ ਤੇ ਮਹਾਰਾਜ ਜਿਹੜਾ ਮੇਰਾ ਸਹੁਰਾ ਪਰਿਵਾਰ ਹੈ ਉਹ ਸਰਵਰੀਆਂ ਦਾ ਚੇਲ ਹੈ ਉਹ ਸਾਰੇ ਸਰਵਰੀਏ ਹਨ
ਇਹ ਚਿੰਤਾ ਚਿਤ ਪਈ ਉਧਾਰੇ
ਮਹਾਰਾਜ ਇਹ ਬੜੀ ਵੱਡੀ ਚਿੰਤਾ ਮੇਰੇ ਮਨ ਚ ਹੋ ਰਹੀ ਹੈ ਕਿ ਮੈਂ ਗੁਰਸਿੱਖ ਬੱਚੀ ਹਾਂ ਮੇਰਾ ਪਿਤਾ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਦਾ ਗੁਰੂ ਘਰ ਦਾ ਸਿੱਖ ਹੈ ਭਾਈ ਆਕੁਲ ਮੈਂ ਉਹਦੀ ਲੜਕੀ ਹਾਂ ਤੇ ਅੱਗੇ ਸਰਵਰੀਆਂ ਦੇ ਘਰ ਵਿਆਹੀ ਗਈ ਹਾਂ ਇਹ ਮੇਰੇ ਮਨ ਦੀ ਬੜੀ ਭਾਰੀ ਚਿੰਤਾ ਹੈ
ਅਬ ਮੈਂ ਦਰਸ਼ਨ ਕਰਹੁਂ ਬੁਰਕਾ ਪੂਰਨ ਹੋਏ ਮਨੋਰਥ ਉਰਕਾ
ਮਹਾਰਾਜ ਹੁਣ ਮੈਂ ਤੁਹਾਡੇ ਦਰਸ਼ਨ ਕਰਨ ਆਈ ਆ ਇਹ ਭਾਵਨਾ ਧਾਰ ਕੇ ਕਿ ਤੁਹਾਡੇ ਦਰਸ਼ਨ ਕਰਕੇ ਮੇਰੇ ਮਨ ਦਾ ਮਨੋਰਥ ਪੂਰਾ ਹੋਵੇਗਾ
ਯਾ ਤੇ ਮੈਂ ਚੱਲ ਕਰ ਅਭਿਆਈ
ਮਹਾਰਾਜ ਮੈਂ ਇਸੇ ਕਰਕੇ ਚੱਲ ਕੇ ਆਈ ਹਾਂ
ਸੁਣਿਓ ਸ਼ਬਦ ਤੁਮ ਦਰਸ਼ਨ ਪਾਈ
ਮਹਾਰਾਜ ਗੁਰਬਾਣੀ ਸੁਣ ਕੇ ਤੁਹਾਡੇ ਆ ਕੇ ਦਰਸ਼ਨ ਕੀਤੇ ਨੇ
ਸੁਣ ਕੰਨਿਆ ਤੇ ਪਏ ਕਿਰਪਾਲ
ਇਸ ਲੜਕੀ ਦੀ ਬੇਨਤੀ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਕਿਰਪਾਲੂ ਹੋਏ
ਹੇਰੀ ਸ਼ਰਧਾ ਪਾਓ ਵਿਸਾਲ
ਇਹਦੀ ਭਾਵਨਾ ਵੇਖੀ ਇਹਦੇ ਮਨ ਦੀ ਸ਼ਰਧਾ ਵੇਖੀ ਹੈ
ਸ਼੍ਰੀ ਮੁਖ ਤੇ ਅੰਮ੍ਰਿਤ ਸਮ ਕਹਿਓ
ਗੁਰੂ ਗਰੀਬ ਨਵਾਜ ਅੰਮ੍ਰਿਤ ਭਰੇ ਬੋਲ ਆਪਣੀ ਰਸਨਾ ਤੋਂ ਬੋਲੇ
ਤੇਰੋ ਲੇਖ ਇਸੀ ਵਿਦ ਲਇਓ
ਮਹਾਰਾਜ ਜੀ ਕਹਿੰਦੇ ਬੇਟਾ ਤੇਰੇ ਭਾਗ ਹੀ ਇਸ ਤਰ੍ਹਾਂ ਦੇ ਲਿਖੇ ਹੋਏ ਨੇ ਤੇਰੇ ਲੇਖ ਹੀ ਇਸ ਤਰ੍ਹਾਂ ਦੇ ਲਿਖੇ ਹੋਏ ਨੇ
ਸਤ ਸੰਗਤ ਚੱਲ ਆਈ ਸਤ ਸੰਗਤ ਸ਼ਰਨੀ ਲਿਖੇ ਲੇਖ ਅਬ ਜੋ ਸ਼ੁਭ ਕਰਨੀ
ਬੇਟਾ ਤੇਰੇ ਕਰਮ ਹੀ ਇਸ ਤਰ੍ਹਾਂ ਦੇ ਸਨ ਪਰ ਤੂੰ ਹੁਣ ਸਾਧ ਸੰਗਤ ਦੀ ਸ਼ਰਨ ਚੱਲ ਕੇ ਆ ਗਈ ਹੈ ਸੰਗਤ ਦੀ ਸ਼ਰਨ ਦੀ ਬਰਕਤ ਸਦਕਾ ਹੁਣ ਤੇਰੇ ਲੇਖ ਬਦਲੇ ਜਾਣਗੇ ਹੁਣ ਤੇਰੇ ਲੇਖ ਬਦਲੇ ਜਾਣਗੇ ਤੇਰੇ ਕਰਮ ਬਦਲੇ ਜਾਣਗੇ
ਦੋਹਰਾ ਪਿਤਾ ਦਿਓ ਪਕਵਾਨ ਪੁੱਛ ਸੋ ਗੁਰ ਅਗਰ ਚੜਾਏ
ਪਿਤਾ ਨੇ ਕੁਝ ਰਸਤੇ ਵਾਸਤੇ ਨੂੰ ਪਕਵਾਨ ਦਿੱਤੇ ਸਨ ਵੀ ਜੇ ਰਾਹ ਚ ਭੁੱਖ ਲੱਗੇ ਤੇ ਛਕ ਲਈ ਉਹ ਜਿਹੜੇ ਪਕਵਾਨ ਸਨ ਲੜਕੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਭੇਟ ਕਰ ਦਿੱਤੇ ਉਹ ਮਹਾਰਾਜ ਜੀ ਦੇ ਚਰਨਾਂ ਚ ਅਰਪਣ ਕਰ ਦਿੱਤੇ
ਧੰਨ ਗੁਰੂ ਸਭ ਸ਼ਕਤ ਤਰ ਲੀਜੈ ਮੋਹੇ ਬਚਾਏ
ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਧੰਨ ਹੋ ਸਰਬ ਸ਼ਕਤੀਮਾਨ ਹੋ ਕਿਰਪਾ ਕਰਕੇ ਮੈਨੂੰ ਹੁਣ ਬਚਾਓ ਮੈਂ ਤੁਹਾਡੀ ਸ਼ਰਨ ਵਿੱਚ ਹਾਂ
ਜੋ ਪਈ ਸੁਨ ਪਰਸੰਨ ਗੁਰ ਬਾਕ ਬਖਾਨਾ ਨਵੋ ਲੇਖ ਲਿਖਬੋ ਤੂੰ ਠਾਨਾ
ਸੁਣ ਕੇ ਪ੍ਰਸੰਨ ਹੋਏ ਸਤਿਗੁਰੂ ਪ੍ਰਸੰਨ ਹੋ ਕੇ ਕਹਿਣ ਲੱਗੇ, ਬੇਟਾ ਤੇਰੇ ਹੁਣ ਲੇਖ ਅਸੀਂ ਨਵੇਂ ਲਿਖ ਦਿੱਤੇ ਹਨ, ਤੇਰੇ ਲੇਖ ਹੁਣ ਅਸੀਂ ਨਵੇਂ ਲਿਖ ਦਿੱਤੇ ਨੇ, ਜਿਹੜੇ ਤੇਰੇ ਪੂਰਵਲੇ ਲੇਖ ਸਨ ਉਹ ਗੁਰੂ ਚਰਨਾਂ ਚ ਮੱਥਾ ਟੇਕਦਿਆਂ ਮਿਟ ਗਏ ਨੇ।
ਪਿਤਾ ਤੋਏ ਸਿੱਖ ਸੋ ਤੋ ਤਰਿਓ, ਘਰ ਸਸੁਰਾਰ ਕਿਰਤਾਰਥ ਕਰਿਓ।
ਤੇਰਾ ਪਿਤਾ ਸਿੱਖ ਹੈ, ਉਹ ਤਾਂ ਤਾਰੀ ਗਿਆ, ਉਹ ਤਾਂ ਤਰਿਆ ਹੀ ਹੈ, ਪਰ ਬੇਟਾ ਤੂੰ ਗੁਰਸਿੱਖੀ ਧਾਰਨ ਕਰਕੇ ਆਪਣਾ ਸਹੁਰਾ ਪਰਿਵਾਰ ਵੀ ਤਾਰ ਦਿੱਤਾ। ਤੂੰ ਆਪਣਾ ਸਸਰਾਰ ਕਿਰਤਾਰਥ ਕਰ ਲਿਆ, ਆਪਣਾ ਸਹੁਰਾ ਪਰਿਵਾਰ ਵੀ ਕਿਰਤਾਰਥ ਕਰ ਲਿਆ।
ਸਿੱਖੀ ਦਾਨ ਦੀਨ ਅਮ ਤੋਈ, ਅਧਕ ਸਿੱਖ ਸੁਤ ਤੇਰੋ ਹੋਈ।
ਤੈਨੂੰ ਅਸੀਂ ਸਿੱਖੀ ਦਾ ਦਾਨ ਦਿੱਤਾ, ਗੁਰਸਿੱਖੀ ਤੇਰੇ ਕੋਲ ਰਹੇਗੀ, ਔਰ ਤੇਰਾ ਜਿਹੜਾ ਪੁੱਤਰ ਹੋਵੇਗਾ ਤੇਰੀ ਕੁੱਖ ਤੋਂ ਜਨਮ ਲੈ ਕੇ ਆਏਗਾ, ਉਹ ਵੀ ਗੁਰੂ ਘਰ ਦਾ ਬੜਾ ਮਹਾਨ ਸਿੱਖ ਹੋਵੇਗਾ। ਆ ਜਕਾਰਾ ਛੱਡਣ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਜਿੱਥੇ ਕਿਤੇ ਸਮਾਂ ਬਣੇ, ਲੋੜ ਹੋਵੇ, ਉੱਥੇ ਜਕਾਰਾ ਛੱਡੋ, ਬਿਨਾਂ ਕਾਰਨ ਤੋਂ ਸੰਗਤ ਦਾ ਧਿਆਨ ਨਾ ਭੰਗ ਕਰਿਆ ਕਰੋ ਆਪਣੇ ਰਸ ਵਾਸਤੇ। ਇਕਾਗਰਤਾ ਬਣੀ ਹੁੰਦੀ ਹੈ, ਵਿੱਚੇ ਜਕਾਰਾ ਛੱਡ ਕੇ ਇਕਾਗਰਤਾ ਤੋੜ ਦਿੱਤੀ ਜਾਂਦੀ ਹੈ, ਤੇ ਕਈ ਬਾਬਿਆਂ ਨੇ ਤਾਂ ਆਪ ਰੱਖੇ ਹੁੰਦੇ ਨੇ ਜਕਾਰੇ ਛੱਡਣ ਵਾਲੇ, ਜਦੋਂ ਅਸੀਂ ਕਥਾ ਕੀਰਤਨ ਕਰੀਏ ਤੇ ਤੁਸੀਂ ਜਕਾਰਾ ਛੱਡਣਾ, ਪਰ ਮੈਂ ਇਹੋ ਜਿਹਾ ਕੰਮ ਨਹੀਂ ਕਰਦਾ, ਨਾ ਹੀ ਮੈਨੂੰ ਆਉਂਦਾ। ਤੇ ਕਿਤੇ ਲੋਕ ਇਹ ਨਾ ਕਹਿਣ ਲੱਗ ਪੈਣ ਵੀ ਗਿਆਨੀ ਜੀ ਹੋਣਾ ਨੇ ਵੀ ਆਪਣੇ ਪੰਜ ਸੱਤ ਬੰਦੇ ਛੱਡੇ ਜਕਾਰੇ ਛੱਡਣ ਵਾਸਤੇ। ਇਸ ਕਰਕੇ ਸ਼ਾਂਤੀ ਬਣਾ ਕੇ ਰੱਖਿਆ ਕਰੋ, ਜਿੱਥੇ ਲੋੜ ਹੋਵੇ ਉੱਥੇ ਜਕਾਰਾ ਛੱਡਿਆ ਕਰੋ, ਬਿਨਾਂ ਕਾਰਨ ਤੋਂ ਜਕਾਰਾ ਛੱਡਣ ਦੀ ਲੋੜ ਨਹੀਂ। ਹਾਂਜੀ,
ਪਤੀ ਪਿਸਿੱਖ ਹੋਏ ਹੈ ਭਲੇ, ਗੁਰਸਿੱਖੀ ਕੇ ਮਾਰਗ ਚਲੇ।
ਮਹਾਰਾਜ ਜੀ ਕਹਿਣ ਲੱਗੇ ਤੇਰੀ ਕੁੱਖ ਤੋਂ ਜਿਹੜਾ ਪੁੱਤਰ ਹੋਵੇਗਾ ਉਹ ਵੀ ਸਿੱਖ ਹੋਵੇਗਾ, ਔਰ ਤੇਰਾ ਪਤੀ ਵੀ ਸਿੱਖ ਬਣੇਗਾ, ਤੇਰਾ ਪਤੀ ਵੀ ਗੁਰੂ ਘਰ ਦੀ ਸਿੱਖੀ ਧਾਰਨ ਕਰੇਗਾ।
ਕਿਮ ਗੁਰ ਬਾਕ ਸੁਨਿਓ ਹਰ ਖਾਈ, ਧੰਨ ਗੁਰੂ ਦੇ ਹੱਥ ਬਚਾਈ।
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ, ਇਸ ਸਿੱਖ ਬੱਚੀ ਤੇ ਸਿੱਖ ਲੜਕੀ ਤੇ ਕਿਰਪਾ ਦ੍ਰਿਸ਼ਟੀ ਕਰਕੇ ਇਹਦੀ ਭਾਵਨਾ ਸਤਿਗੁਰਾਂ ਨੇ ਪੂਰਨ ਕੀਤੀ ਹੈ।
ਜਬ ਸਾਦੇ ਨੇ ਪਿੱਕੀ ਨਾ ਡੋਰੀ,
ਹੁਣ ਇਹ ਲੜਕੀ ਤਾਂ ਸਤਿਗੁਰਾਂ ਦੇ ਚਰਨਾਂ ਚ ਬੈਠੀ, ਡੋਲੀ ਪਿੱਛੇ ਰੁਕੀ ਹੋਈ ਹੈ। ਉਧਰ ਭਾਈ ਸਾਧਾ ਜਿਹੜਾ ਲੜਕੀ ਦਾ ਸਹੁਰਾ ਸੀ, ਉਹ ਜਦੋਂ ਅੱਗੇ ਥੋੜੀ ਜਿਹੀ ਦੂਰੀ ਤੇ ਗਿਆ, ਉਹਨੇ ਵੇਖਿਆ ਵੀ ਡੋਲੀ ਨੀ ਪਿੱਛੇ ਆ ਰਹੀ, ਉਹ ਕਿੱਥੇ ਰਹਿ ਗਏ ਨੇ। ਉਹਨੇ ਜਦੋਂ ਵੇਖਿਆ ਵੀ ਡੋਲੀ ਪਿੱਛੇ ਨੀ ਆ ਰਹੀ,
ਏਕਲ ਸੁਤ ਆਇਓ ਨਿਜਿਓਰੀ,
ਉਹਨੇ ਵੇਖਿਆ ਵੀ ਉਹਦਾ ਪੁੱਤਰ ਕੱਲਾ ਹੀ ਤੁਰਿਆ ਆਉਂਦਾ, ਡੋਲੀ ਪਿੱਛੇ ਛੱਡ ਆਇਆ, ਲੜਕਾ ਉਹਦਾ ਭਾਈ ਸਾਧੂ ਉਹ ਕੱਲਾ ਹੀ ਤੁਰਿਆ ਆਉਂਦਾ ਉਹਨੇ ਵੇਖਿਆ।
ਕਹੋ ਸਾਧੂ ਡੋਰੀ ਕਿਤ ਛੋਰੀ,
ਪਿਤਾ ਉਹਦਾ ਪੁੱਤਰ ਨੂੰ ਪੁੱਛਣ ਲੱਗਾ, ਕਹਿੰਦਾ ਉਹ ਸਾਧੂ ਡੋਲੀ ਪਿੱਛੇ ਕਿੱਥੇ ਛੱਡ ਆਇਆ ਹੈ।
ਕਹਿਓ ਸੁਗਮ ਨੀ ਸਤਗੁਰ ਓਰੀ,
ਉਹ ਅੱਗੋਂ ਬੋਲਿਆ ਭਾਈ ਸਾਧੂ, ਕਹਿਣ ਲੱਗਾ ਪਿਤਾ ਜੀ ਉਹ ਤਾਂ ਸਤਿਗੁਰਾਂ ਦੇ ਦਰਸ਼ਨਾਂ ਨੂੰ ਗਈ, ਰਾਹ ਵਿੱਚ ਕਹਿੰਦੀ ਜੀ ਮੇਰਾ ਗੁਰੂ ਹੈ, ਮੈਂ ਉਹਨਾਂ ਦੇ ਦਰਸ਼ਨਾਂ ਨੂੰ ਜਾਣਾ, ਮੈਨੂੰ ਨੀ ਪਤਾ। ਉਹ ਸਾਧੂ ਨੂੰ ਵੀ ਨੀ ਸੀ ਪਤਾ ਸਤਿਗੁਰਾਂ ਬਾਰੇ, ਕਹਿਣ ਲੱਗਾ ਵੀ ਉਹ ਤਾਂ ਆਪਣੇ ਗੁਰੂ ਦੇ ਦਰਸ਼ਨਾਂ ਨੂੰ ਗਈ ਹੈ।
ਸੁਣ ਸੁਤ ਤੇਰਿਸ ਉਰ ਮੈਂ ਛਾਈ,
ਇਹ ਸੁਣ ਕੇ ਸਾਧਾ ਬੜੇ ਗੁੱਸੇ ਵਿੱਚ ਆਇਆ, ਜਦੋਂ ਉਹਨੇ ਸਤਿਗੁਰਾਂ ਦਾ ਨਾਂ ਸੁਣਿਆ, ਸੁਣ ਕੇ ਸਾਧਾ ਬੜੇ ਗੁੱਸੇ ਵਿੱਚ ਆਇਆ।
ਕਹਿਓ ਕਾਂ ਗੁਰ ਨਿਕਟ ਪਠਾਈ,
ਉਸ ਵੇਲੇ ਬੋਲਿਆ, ਕਹਿਣ ਲੱਗਾ ਤੂੰ ਗੁਰੂ ਕੋਲ ਜਾਣ ਕਿਉਂ ਦਿੱਤਾ ਉਹਨੂੰ, ਤੈਨੂੰ ਪਤਾ ਨੀ ਆਪਾਂ ਸਰਵਰ ਦੇ ਚੇਲੇ ਆ, ਤੂੰ ਗੁਰੂ ਕੋਲ ਉਹਨੂੰ ਕਿਉਂ ਜਾਣ ਦਿੱਤਾ।
ਕਰੇ ਕੋਪ ਸਰਵਰ ਸੁਲਤਾਨ,
ਸਾਡਾ ਜਿਹੜਾ ਸੁਲਤਾਨ ਸਰਵਰ ਸੁਲਤਾਨ ਹੈ, ਜੇ ਉਹਨੂੰ ਪਤਾ ਲੱਗਾ ਉਹ ਸਾਡੇ ਤੇ ਗੁੱਸਾ ਕਰੇਗਾ, ਉਹ ਸਾਡੇ ਤੇ ਨਾਰਾਜ਼ ਹੋਵੇਗਾ।
ਗੁਰ ਕੋ ਨਾਮ ਨਾ ਭੂਲ ਬਖਾਨ,
ਭੁੱਲ ਕੇ ਵੀ ਕਦੇ ਗੁਰੂ ਦਾ ਨਾਂ ਨੀ ਲੈਣਾ, ਸਾਡਾ ਸਰਵਰ ਸਾਡਾ ਪੀਰ ਹੈ, ਉਹਨੂੰ ਹੀ ਅਸੀਂ ਪੂਜਣਾ, ਉਸ ਨੂੰ ਮੰਨਣਾ, ਔਰ ਉਹਦੇ ਸਾਹਮਣੇ ਕਦੇ ਭੁੱਲ ਕੇ ਵੀ ਗੁਰੂ ਦਾ ਨਾਂ ਨੀ ਲੈਣਾ।
ਜਾਓ ਤੁਰਤ ਡੋਰੀ ਲੈ ਆਵੋ,
ਜਾ ਸਾਧੂ ਛੇਤੀ ਨਾਲ ਜਾ, ਔਰ ਛੇਤੀ ਨਾਲ ਜਾ ਕੇ ਡੋਲੀ ਲੈ ਕੇ ਆ, ਛੇਤੀ ਨਾਲ ਉਹਨੂੰ ਡੋਲੀ ਚ ਬਿਠਾ ਕੇ ਉਥੋਂ ਲੈ ਕੇ ਆ।
ਸੁਨਤ ਪਿਤਾ ਤੇ ਗੁਰ ਡਿੱਗ ਗਏ ਹੋ।
ਸੁਣ ਕੇ ਭਾਈ ਸਾਧੂ ਆਪਣੇ ਪਿਤਾ ਦੀਆਂ ਗੱਲਾਂ ਸੁਣ ਕੇ ਸਤਿਗੁਰਾਂ ਵੱਲ ਤੁਰ ਪਿਆ। ਜਾਂ ਇਸ ਤਰ੍ਹਾਂ ਕਹਿ ਲਈਏ ਭਾਈ ਸਾਧੂ ਦੇ ਕੋਈ ਭਾਗ ਚੰਗੇ ਸੀ ਜਿਹੜੇ ਗੁਰੂ ਵੱਲ ਪ੍ਰੇਰ ਕੇ ਲੈ ਗਏ ਉਹਨੂੰ, ਉਹਦੇ ਕਰਮ ਚੰਗੇ ਸਨ ਜਿਹੜੇ ਗੁਰੂ ਸਾਹਿਬ ਵੱਲ ਪ੍ਰੇਰ ਕੇ ਉਹਨੂੰ ਲੈ ਗਏ, ਉਸੇ ਵਕਤ ਸਤਿਗੁਰਾਂ ਵੱਲ ਚੱਲ ਪਿਆ।
ਜਾ ਕੇ ਭਾਗ ਬਿਲੋਕਤ ਪਇਓ।
ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ।
ਰਿਸ ਕਰ ਗਇਓ ਹਟਾਵਨ ਜੋਏ।
ਹੁਣ ਭਾਈ ਸਾਧੂ ਗਇਆ ਤਾਂ ਗੁੱਸੇ ਨਾਲ ਸੀ ਵੀ ਗੁੱਸੇ ਨਾਲ ਜਾ ਕੇ ਘਰ ਵਾਲੀ ਨੂੰ ਉਥੋਂ ਫੜ ਕੇ ਬਾਂਹ ਲਿਆਵਾਂਗਾ। ਵਿਆਹ ਬੜੇ ਗੁੱਸੇ ਨਾਲ ਬੜਾ ਕ੍ਰੋਧ ਵਿੱਚ ਚੱਲ ਕੇ ਗਿਆ ਸੀ।
ਗੁਰ ਦਰਸ਼ਨ ਤੇ ਸੀਤਲ ਹੋਏ।
ਪਰ ਜਦੋਂ ਗਿਆ ਅੱਗੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਮਨ ਠੰਡਾ ਠਾਰ ਹੋ ਗਿਆ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ ਦਰਸ਼ਨ ਕਰਦਿਆਂ ਹਿਰਦੇ ਨੂੰ ਠੰਡ ਪੈ ਗਈ।
ਰਹਿਓ ਨਾ ਗਇਓ ਬੰਦ ਨਾ ਠਾਨੀ।
ਰਿਹਾ ਨਹੀਂ ਗਿਆ, ਗਿਆ ਗੁੱਸੇ ਨਾਲ ਸੀ। ਵੇਖੋ ਗੁਰੂ ਦੇ ਦਰਸ਼ਨਾਂ ਦੀ ਕਲਾ ਕਿਵੇਂ ਵਰਤਦੀ ਹੈ। ਵਰਤ ਗਈ, ਗਿਆ ਗੁੱਸੇ ਨਾਲ। ਜਦੋਂ ਜਾ ਕੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਸਤਿਗੁਰਾਂ ਦੇ ਚਰਨਾਂ ਤੇ ਡੰਡੇ ਵੱਟ ਡਿੱਗ ਪਿਆ।
ਬੈਠੇ ਨਿਕਟ ਕਿਰਪਾਲ ਬਖਾਨੀ।
ਔਰ ਸਤਿਗੁਰਾਂ ਦੇ ਕੋਲ ਬਹਿ ਗਿਆ। ਕਿਰਪਾਲੂ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਗੁਰ ਕੋ ਸਿੱਖ ਸਸੁਰ ਹੈ ਤੋਰਾ।
ਮਹਾਰਾਜ ਜੀ ਕਹਿੰਦੇ, ਹਾਂ ਭਾਈ ਗੁਰਮੁਖਾ, ਤੇਰਾ ਜਿਹੜਾ ਸਹੁਰਾ ਆਇਆ ਉਹ ਗੁਰੂ ਨਾਨਕ ਦੇ ਘਰ ਦਾ ਸਿੱਖ ਹੈ, ਜਿਹਦੀ ਲੜਕੀ ਤੂੰ ਵਿਆਹ ਕੇ ਲਿਆਇਆ। ਤੇਰਾ ਉਹ ਸਹੁਰਾ ਗੁਰੂ ਘਰ ਦਾ ਸਿੱਖ ਹੈ।
ਜਿਸ ਕੀ ਸੁਤਾ ਸੰਬੰਧੇ ਜੋਰਾ।
ਉਹਦੀ ਲੜਕੀ ਨਾਲ ਅੱਗੇ ਤੇਰਾ ਸੰਬੰਧ ਜੁੜਿਆ, ਰਿਸ਼ਤਾ ਜੁੜਿਆ ਹੈ।
ਅਬ ਤੁਮ ਤਜੋ ਤੁਰਕ ਕੀ ਸੇਵਾ।
ਏਦਾਂ ਕਰ, ਅੱਜ ਤੋਂ ਬਾਅਦ ਜਿਹੜੀ ਸਰਵਰ ਦੀ ਪੂਜਾ ਤੁਸੀਂ ਕਰਦੇ ਹੋ ਨਾ ਤੁਰਕ ਦੀ, ਉਹਦੀ ਸੇਵਾ ਛੱਡ ਦੇ। ਅੱਜ ਤੋਂ ਬਾਅਦ ਨੀ ਉਸ ਤੁਰਕ ਨੂੰ ਮੰਨਣਾ, ਅੱਜ ਤੋਂ ਬਾਅਦ ਉਹ ਸਰਵਰ ਦੀ ਪੂਜਾ ਨਹੀਂ ਕਰਨੀ।
ਮਾਨੋ ਸ਼੍ਰੀ ਨਾਨਕ ਗੁਰ ਦੇਵਾ।
ਔਰ ਅੱਜ ਤੋਂ ਬਾਅਦ ਜੇ ਗੁਰੂ ਮੰਨਣਾ ਤਾਂ ਗੁਰੂ ਨਾਨਕ ਸਾਹਿਬ ਨੂੰ ਮੰਨ, ਗੁਰੂ ਨਾਨਕ ਸਾਹਿਬ ਦੀ ਪੂਜਾ ਕਰ।
ਹਿੰਦੂ ਸਰੀਰ ਪਰਮੇਸ਼ਰ ਦੀਨਾ।
ਤੁਹਾਡਾ ਸਰੀਰ ਹਿੰਦੂਆਂ ਦਾ, ਹਿੰਦੂਆਂ ਦੇ ਘਰ ਤੁਹਾਡਾ ਜਨਮ ਹੋਇਆ।
ਕਿਉਂ ਬੇਅਰਥ ਖੋਵੋ ਮਤ ਹੀਨਾ।
ਮਤ ਤੋਂ ਹੀਣੇ ਹੋ ਕੇ ਆਪਣਾ ਜਨਮ ਕਿਉਂ ਗਵਾਉਂਦੇ? ਤੁਰਕ ਦੀ ਸੇਵਾ ਕਰਕੇ। ਸੇਵਾ ਤੁਸੀਂ ਮੁਸਲਮਾਨ ਦੀ ਕਰਦੇ ਹੋ, ਜੂਠ ਤੁਸੀਂ ਮੁਸਲਮਾਨ ਦੀ ਖਾਂਦੇ ਹੋ। ਜਦੋਂ ਰੋਡ ਚੜਾਉਂਦੇ ਨੇ ਸਿਰ ਨਹੀਂ ਚੜਾਉਂਦੇ ਨੇ, ਤੁਰਕ ਜੂਠਾ ਕਰਕੇ ਦਿੰਦੇ ਨੇ। ਉਹਨਾਂ ਤੁਰਕਾਂ ਦਾ ਜੂਠਾ ਖਾ ਕੇ ਆਪਣਾ ਜਨਮ ਭ੍ਰਸ਼ਟ ਕਿਉਂ ਕਰ ਰਹੇ ਹੋ?
ਇਤਿਹਾਦਕ ਜਪ ਗੁਰੂ ਸੁਣਾਇਓ।
ਇਤਿਹਾਦਕ ਬਚਨ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨੂੰ ਸੁਣਾਏ,
ਸਾਧੂ ਬਾਲਕ ਤਬ ਬਿਰਮਾਇਓ।
ਸਤਿਗੁਰਾਂ ਦੇ ਬਚਨ ਸੁਣਦਿਆਂ ਇੱਕ ਇੱਕ ਬਚਨ ਤੀਰ ਬਣ ਕੇ ਇਹਦੇ ਹਿਰਦੇ ਚ ਵੱਜਾ। ਭਾਈ ਸਾਧੂ ਦਾ ਮਨ ਉਸੇ ਵੇਲੇ ਬਦਲ ਕੇ ਗੁਰੂ ਚਰਨਾਂ ਚ ਜੁੜ ਗਿਆ। ਉਸੇ ਵੇਲੇ ਇਹਦਾ ਮਨ ਗੁਰੂ ਸਾਹਿਬ ਜੀ ਦੇ ਚਰਨਾਂ ਚ ਜੁੜ ਗਿਆ।
ਕਰਿਓ ਵਿਚਾਰਨ ਬਚ ਸ੍ਰੀ ਗੁਰ ਕਾ।
ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਕਹੇ ਬਚਨ ਆਪਣੇ ਮਨ ਚ ਵਿਚਾਰੇ।
ਹਮ ਹਿੰਦੂ ਕਿਉਂ ਮਾਨੇ ਤੁਰਕਾ।
ਵੀ ਗੱਲ ਤਾਂ ਸਹੀ ਹੈ, ਅਸੀਂ ਹਾਂ ਹਿੰਦੂ ਤੇ ਪੂਜਦੇ ਮੁਸਲਮਾਨ ਨੂੰ ਆ, ਇਹ ਕਿੱਥੋਂ ਦਾ ਵਿਧਾਨ ਹੈ? ਉਦਾਂ ਵੀ ਉਹ ਸਾਨੂੰ ਗੁਲਾਮ ਬਣਾਈ ਬੈਠੇ ਨੇ, ਧਾਰਮਿਕ ਤੌਰ ਤੇ ਵੀ ਸਾਨੂੰ ਗੁਲਾਮ ਬਣਾ ਰਹੇ ਨੇ। ਸੋਚਿਆ ਇਹਨੇ, ਵਿਚਾਰ ਕੀਤੀ ਕਿ ਅਸੀਂ ਹਿੰਦੂ ਆ ਔਰ ਮੁਸਲਮਾਨਾਂ ਦੀ ਪੂਜਾ ਕਰ ਰਹੇ ਹਾਂ ਸਰਵਰ ਦੀ।
ਤਰਕ ਵਿਚਾਰਨ ਕੀਨ ਬਡੇਰੀ।
ਇਹਨੇ ਬੜੀ ਭਾਰੀ ਤਰਕ ਆਪਣੇ ਮਨ ਚ ਵਿਚਾਰੀ ਹੈ।
ਗੁਰ ਪਗ ਲਪਟਾਇਓ ਤਿਸ ਬੇਰੀ।
ਉਸੇ ਵੇਲੇ ਇਹਨੇ ਸਾਰਾ ਆਸਰਾ ਤਿਆਗ ਕੇ ਆਲੇ ਦੁਆਲੇ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਕੜ ਲਏ।
ਮੋਕੋ ਆਪਣੋ ਸਿੱਖ ਬਣਾਵੋ, ਤੁਰਕ ਸੇਵ ਤੇ ਮੋਏ ਹਟਾਵੋ।
ਕਹਿਣ ਲੱਗਾ, ਸਤਿਗੁਰੂ ਕਿਰਪਾ ਕਰਕੇ ਮੈਨੂੰ ਆਪਣਾ ਸਿੱਖ ਬਣਾ ਲੋ ਔਰ ਇਸ ਤੁਰਕ ਦੀ ਸੇਵਾ ਤੋਂ, ਤੁਰਕ ਤੋਂ ਮੈਨੂੰ ਬਚਾ ਕੇ ਆਪਣੇ ਚਰਨਾਂ ਦਾ ਸੇਵਕ ਸਿੱਖ ਬਣਾਓ।
ਸ਼ਰਧਾ ਵਧੀ ਜਾਨ ਗੁਣ ਖਾਨੀ।
ਗੁਣਾਂ ਦੀ ਖਾਨ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਵੇਖ ਕੇ ਇਹਦੇ ਮਨ ਦੀ ਸ਼ਰਧਾ ਵਧ ਗਈ।
ਚਰਨਾਮ੍ਰਿਤ ਦੀਨੋ ਦੁੱਖ ਹਾਨੀ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਚਰਨ ਪੌਲ ਦੇਖ ਕੇ ਇਹਨੂੰ ਸਿੱਖ ਬਣਾ ਲਿਆ। ਭਾਈ ਆਕਲ ਦੀ ਅਰਦਾਸ ਪ੍ਰਵਾਨ ਹੋ ਗਈ ਗੁਰੂ ਚਰਨਾਂ ਚ, ਜੋ ਅਰਦਾਸ ਕਰਦਾ ਸੀ। ਉਹ ਅਰਦਾਸ ਸੁਣੀ ਗਈ ਔਰ ਇਹ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਚਰਨਾ ਮ੍ਰਿਤ ਲੈ ਕੇ ਗੁਰਸਿੱਖ ਬਣ ਗਿਆ।
ਸਤਨਾਮ ਸਿਮਰਨ ਉਪਦੇਸ਼ਾ,
ਸਤਿਗੁਰਾਂ ਨੇ ਬਚਨ ਕਿਹਾ, ਆਖਿਆ ਭਾਈ ਸਾਧੂ ਅੱਜ ਤੋਂ ਬਾਅਦ ਨਿਤ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ 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 ਦਾ ਜਾਪ ਅੱਜ ਤੋਂ ਬਾਅਦ ਜਪਣਾ।
ਤਬ ਸੁਤੇ ਉਪਜੇ ਸਿੱਖ ਵਿਸ਼ੇਸ਼ਾ,
ਤੇਰੇ ਘਰ ਜਿਹੜਾ ਪੁੱਤਰ ਜਨਮੇਗਾ ਉਹ ਬੜਾ ਵਿਸ਼ੇਸ਼ ਸਿੱਖ ਹੋਵੇਗਾ। ਭਾਈ ਰੂਪੇ ਵੱਲ ਇਸ਼ਾਰਾ ਹੈ ਕਿ ਤੇਰੇ ਘਰ ਚ ਜਨਮ ਲੈਣ ਵਾਲਾ ਸਿੱਖ ਬੜਾ ਵਿਸ਼ੇਸ਼ ਹੋਵੇਗਾ।
ਸੁਣ ਕਰ ਦੰਪਤ ਉਰੇ ਹਰ ਖਾਏ,
ਸਤਿਗੁਰਾਂ ਦੇ ਬਚਨ ਸੁਣ ਕੇ ਦੋਵੇਂ ਬੜੇ ਖੁਸ਼ ਹੋਏ, ਪ੍ਰਸੰਨ ਹੋਏ।
ਗੁਰਸਿੱਖੀ ਦ੍ਰਿੜ ਕਰ ਚੱਲ ਆਏ,
ਗੁਰਸਿੱਖੀ ਦ੍ਰਿੜ ਕਰਕੇ ਸਤਿਗੁਰਾਂ ਦੀ ਚੱਲ ਕੇ ਆਏ।
ਮਿਲੇ ਬਰਾਤ ਆਨ ਮਗ ਚੱਲੇ,
ਬਰਾਤ ਰਸਤੇ ਚ ਉਡੀਕਦੀ ਸੀ ਨਾ, ਦੋਵਾਂ ਨੂੰ ਉਹਨਾਂ ਨਾਲ ਮਿਲ ਕੇ ਵਾਪਸ ਆਪਣੇ ਨਗਰ ਤੁਕਲਾਣੀ ਨੂੰ ਚੱਲ ਪਏ।
ਤੁਕਲਾਣੀ ਪੁਰ ਮਾਰਗ ਭਲੇ,
ਤੁਕਲਾਣੀ ਨਗਰ ਦੇ ਰਸਤੇ ਨੂੰ ਤੁਰ ਪਏ।
ਜਬ ਕਰ ਗਏ ਨਾਰ ਸਮੁਦਾਏ,
ਜਦੋਂ ਇਹ ਘਰ ਪਹੁੰਚੇ ਹਨ ਆਪਣੇ ਨਗਰ ਚ,
ਮਿਲੀ ਗੀਤ ਗਾਵਤ ਹਰ ਖਾਏ,
ਲੜਕੀ ਔਰਤਾਂ ਜਿਹੜੀਆਂ ਸਨ ਆਪਣੀ ਨੂੰਹ ਦਾ ਸਵਾਗਤ ਕਰਨ ਵਾਸਤੇ ਗੀਤ ਗਾ ਕੇ ਮਿਲੀਆਂ।
ਸਰਵਰ ਕੇ ਮੁਕਾਮ ਲੈ ਗਈ,
ਪਹਿਲਾਂ ਇਹਨਾਂ ਦੋਵਾਂ ਨੂੰ ਸਰਵਰ ਦੇ ਮੁਕਾਮ ਤੇ ਲੈ ਕੇ ਗਈਆਂ ਵੀ ਪਹਿਲਾਂ ਉੱਥੇ ਮੱਥਾ ਟੇਕੋ ਸਰਵਰ ਪੀਰ ਨੂੰ। ਸਰਵਰ ਪੀਰ ਦਾ ਜਿੱਥੇ ਮੁਕਾਮ ਸੀ ਉੱਥੇ ਲੈ ਕੇ ਗਈਆਂ।
ਦੂਲੋ ਦੁਲਹਨ ਦੇਖੀ ਨਹੀਂ,
ਕਿਉਂਕਿ ਲਾੜਾ ਦੁਲਹਾ ਵੀ ਨਵਾਂ ਤੇ ਦੁਲਹਨ ਵੀ ਨਵੀਆਂ, ਦੋਵਾਂ ਨੂੰ ਲੈ ਕੇ ਗਏ।
ਬ੍ਰਿੰਦ ਤਿਖਾਣ ਤ੍ਰਿਖਾਣੀ ਮਿਲੇ,
ਬੜੇ ਤਰਖਾਣ ਤੇ ਤਰਖਾਣੀਆਂ ਮਿਲੀਆਂ ਹੋਈਆਂ ਸਨ।
ਕਹੇ ਕੇ ਸਿਰ ਟੇਕੋ ਤਿਸ ਥੱਲੇ,
ਕਹਿਣ ਲੱਗੇ ਭਾਈ ਸਾਧੂ ਤੇ ਦੀ ਲੜਕੀ ਨੂੰ, ਘਰ ਵਾਲੀ ਨੂੰ ਕਹਿਣ ਲੱਗੇ ਵੀ ਮੱਥਾ ਟੇਕ, ਇਹ ਸਖੀ ਸਰਵਰ ਹੈ ਸਾਡਾ, ਇੱਥੇ ਮੱਥਾ ਟੇਕੋ।
ਸੁਣ ਸਾਧੂ ਨੇ ਲਾਤ ਪ੍ਰਹਾਰੀ,
ਸੁਣ ਕੇ ਭਾਈ ਸਾਧੂ ਨੇ ਜ਼ੋਰ ਨਾਲ ਠੁੱਡਾ ਮਾਰਿਆ ਪੀਰ ਦੀ ਕਬਰ ਨੂੰ, ਕਹਿੰਦਾ ਇਹਨੂੰ ਤਾਂ ਮੇਰੀ ਜੁੱਤੀ ਨਮਸਕਾਰ ਨਹੀਂ ਕਰਦੀ, ਮੈਂ ਤਾਂ ਗੁਰੂ ਕਾ ਸਿੱਖ ਹਾਂ, ਮੈਂ ਇਹਨੂੰ ਕਿਉਂ ਮੱਥਾ ਟੇਕਾਂ। ਕਿਹਾ ਸਿੱਖ ਦਾ ਨਿਸ਼ਚਾ, ਕਹਿੰਦੇ ਲੱਤ ਦਾ ਪ੍ਰਹਾਰ ਕੀਤਾ।
ਤੁਰਕ ਮੰਨਤਾ ਹਮੋ ਵਿਸਾਰੀ,
ਅਸੀਂ ਨੀ ਕਿਸੇ ਤੁਰਕ ਨੂੰ ਮੰਨਣਾ, ਅਸੀਂ ਤੁਰਕ ਦੀ ਮੰਨਤਾ ਨਹੀਂ ਕਰਨੀ।
ਗੁਰ ਤੇ ਪਾਹੁਲ ਲੈ ਆਵੇ ਆਏ, ਇਸ ਥਲ ਕੋ ਅਬ ਤਿਓ ਟਹਾਏ,
ਮੈਂ ਤਾਂ ਗੁਰੂ ਦੀ ਪਾਉ ਲੈ ਕੇ ਆਇਆ, ਮੈਂ ਗੁਰੂ ਕਾ ਸਿੱਖ ਹਾਂ ਤੇ ਮੈਂ ਹੁਣ ਇਹ ਜਗ੍ਹਾ ਹੀ ਢਾ ਦੇਣੀ, ਮੈਂ ਤਾਂ ਆਪਣੇ ਘਰ ਚ ਪੀਰ ਦੀ ਜਗ੍ਹਾ ਹੀ ਨਹੀਂ ਰਹਿਣ ਦੇਣੀ, ਮੈਂ ਸਰਵਰ ਦੀ ਜਗ੍ਹਾ ਨੀ ਘਰ ਚ ਰਹਿਣ ਦੇਣੀ।
ਸਭ ਮਿਲ ਕਯੋ ਮੂੜ ਕਰ ਮੋਨ,
ਸਾਰੇ ਕਹਿਣ ਚੁੱਪ ਕਰ ਜਾ, ਨਾ ਬੋਲ, ਏਦਾਂ ਨਾ ਬੋਲ, ਪੀਰ ਗੁੱਸੇ ਹੋ ਜਾਏਗਾ, ਪੀਰ ਗੁੱਸੇ ਵਿਚ ਆ ਜਾਏਗਾ, ਕ੍ਰੋਧ ਵਿਚ ਆ ਜਾਏਗਾ, ਨਾ ਨਾ ਏਦਾਂ ਨੀ ਗੱਲ ਕਰੀ ਦੀ, ਏਦਾਂ ਇਹਨੂੰ ਟੋਕਦੇ ਨੇ।
ਇਹ ਵਿਦ ਸਿਖਰਾਈ ਤੋਏ ਕੌਣ,
ਇਹਨੂੰ ਸਿਖਾ ਦਿੱਤਾ ਚੰਗਾ ਭਲਾ, ਪਰਸੋਂ ਗਿਆ ਸੀ ਮੱਥਾ ਟੇਕ ਕੇ ਗਿਆ ਸੀ, ਅੱਜ ਮੁੜਿਆ ਕੀ ਹੋ ਗਿਆ ਤੈਨੂੰ, ਤੇਰੀ ਰੋਹ ਹੀ ਬਦਲ ਗਈ ਹੈ, ਤੇਰੇ ਤੌਰ ਤਰੀਕੇ ਹੀ ਬਦਲ ਗਏ ਨੇ।
ਹਮ ਸਰਵਰ ਕੇ ਸੇਵਕ ਮਹਾ,
ਅਸੀਂ ਤਾਂ ਸਰਵਰ ਦੇ ਚੇਲੇ ਹਾਂ।
ਕੁਲ ਕਲੰਕ ਤੈ ਬੋਲਿਓ ਕਹਾ,
ਕੀ ਬੋਲ ਰਿਹਾ ਤੂੰ, ਤਾਂ ਸਾਡੀ ਕੁਲ ਨੂੰ ਕਲੰਕ ਲਾ ਦਿੱਤਾ ਇਹੋ ਜਿਹੇ ਬੋਲ ਬੋਲ ਕੇ।
ਕਰੇ ਬਾਵਰਾ ਦੇ ਬਿਨਾਸ,
ਏਦਾਂ ਨਾ ਬੋਲ, ਜੇ ਏਦਾਂ ਬੋਲੇਗਾ ਪੀਰ ਤੈਨੂੰ ਬੌਰਾ ਕਰ ਦੇਗਾ, ਪੀਰ ਤੈਨੂੰ ਪਟਕੀਰ ਕੇ ਮਾਰੇਗਾ। ਏਦਾਂ ਹੀ ਕਹਿੰਦੇ ਨੇ ਅੱਜ ਦੇ ਲੋਕ ਵੀ, ਮੱਥਾ ਟੇਕ ਲੋ ਪੀਰ ਤੇ, ਜੇ ਨਾ ਟੇਕਿਆ ਪੀਰ ਦੀ ਕਰੋਪੀ ਹੋ ਜਾਏਗੀ। ਕਿਉਂ ਟੇਕੀਏ ਭਾਈ, ਉਹ ਕਬਰਾਂ ਨੂੰ ਨਮਸਕਾਰ ਕਿਉਂ ਕਰੀਏ, ਮੁਰਦਿਆਂ ਨੂੰ ਕਿਉਂ ਮੱਥਾ ਟੇਕੀਏ, ਸਾਡਾ ਸਤਿਗੁਰੂ ਜਾਗਤਾ ਹੈ ਦਿਓ, ਅਸੀਂ ਤਾਂ ਉਹਨੂੰ ਨਮਸਕਾਰ ਕਰਨੀ। ਤੋ ਇਹ ਕਹਿੰਦੀਆਂ ਔਰਤਾਂ ਕਹਿੰਦੀਆਂ, ਕਹਿੰਦੇ ਇੱਥੇ ਨਮਸਕਾਰ ਕਰ, ਏਦਾਂ ਨਾ ਬੋਲ।
ਅਬ ਵੀ ਕਹੋ ਮੈਂ ਸਰਵਰ ਦਾਸ,
ਹੁਣ ਵੀ ਕਹਿੰਦੇ ਮੈਂ ਸਰਵਰ ਦਾ ਦਾਸ ਹਾਂ।
ਅਟ ਸਭ ਰਹੇ ਪਰਸ ਪਰ ਇਮ ਕਹਿ,
ਸਾਰੇ ਬੋਲਦੇ ਨੇ ਕਹਿੰਦੇ ਹਨ,
ਕਰਿਓ ਬਾਵਰਾ ਸਰਵਰ ਇਹ,
ਪਰੇ ਨੀ ਮੰਨਿਆ ਤੇ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ਕਹਿੰਦੇ ਲੱਗਦਾ ਸਰਵਰ ਨੇ ਇਹਨੂੰ ਬੌਰਾ ਕਰ ਦਿੱਤਾ ਹੈ, ਪੀਰ ਇਹਦੇ ਤੇ ਕਰੋਪੀ ਹੋ ਚ ਆ ਗਿਆ ਤੇ ਪੀਰ ਨੇ ਸਰਵਰ ਨੇ ਇਹਨੂੰ ਬਾਵਰਾ ਕਰ ਦਿੱਤਾ।
ਸਰਬ ਸੁਪਤ ਜਬ ਨਿਸਾ ਮਝਾਰਾ,
ਭਾਈ ਸਾਧੂ ਕਹਿੰਦਾ ਵੀ ਬਾਅਦ ਚ ਦੱਸਾਂਗਾ ਵੀ ਮੈਨੂੰ ਬੌਰਾ ਕਿਹਨੇ ਕੀਤਾ। ਇਹ ਸੌ ਗਏ ਰਾਤ ਨੂੰ ਸਾਰੇ, ਭਾਈ ਸਾਧੂ ਅੱਧੀ ਕੋ ਰਾਤ ਨੂੰ ਉੱਠਿਆ, ਕਈ ਫੜੀ ਉਹਨੇ ਜਿੰਨੀ ਕਬਰ ਸੀ ਸਾਰੀ ਢਾ ਕੇ ਮਲੀਆ ਮੇਟ ਕਰ ਦਿੱਤੀ, ਜਿਹੜੀ ਕਬਰ ਸੀ ਨਾ ਕਈ ਨਾਲ ਢਾ ਕੇ ਮਿੱਟੀ ਬਰਾਬਰ ਕਰਕੇ ਇੱਕ ਸਮਤਲ ਬਣਾ ਦਿੱਤੀ।
ਦਿਨ ਮੈਂ ਉੱਠ ਸੋ ਸਕਲ ਬਣਾਵੇ।
ਉਹਨਾਂ ਨੇ ਸਵੇਰੇ ਸਵੇਰੇ ਆਏ ਦੀਵਾ ਜਗਾਉਣ ਵਾਸਤੇ, ਉੱਥੇ ਸਰਵਰ ਹੈ ਹੀ ਕੋਈ ਨੀ, ਸਰਵਰ ਕਿਤੇ ਉੱਡ ਫੁੱਟ ਗਿਆ। ਉਹਨਾਂ ਫਿਰ ਮਿੱਟੀ ਜੀ ਇਕੱਠੀ ਕਰਕੇ ਫਿਰ ਬਣਾ ਦਿੱਤਾ, ਪੰਜ ਸੱਤ ਇੱਟਾਂ ਜਿਹੀਆਂ ਰੱਖ ਕੇ ਉਹ ਦਿਨੇ ਬਣਾ ਦਿਆ ਕਰਨ।
ਇਹ ਤਿੰਨ ਪਾਛੇ ਢਾਏ ਗਿਰਾਵਾ,
ਉਹ ਦਿਨੇ ਬਣਾ ਦਿਆ ਕਰਨ। ਉਹ ਇਹਦਾ ਭਾਈ ਸਾਧੂ ਦਾ ਜਦੋਂ ਦਾਅ ਲੱਗਿਆ ਕਰੇ, ਕਈ ਚੁੱਕਿਆ ਕਰੇ ਜਾ ਕੇ ਢਾ ਦਿਆ ਕਰੇ, ਉਹ ਫਿਰ ਬਣਾ ਦਿਆ ਕਰਨ, ਫਿਰ ਢਾ ਦਿਆ ਕਰੇ। ਆਖਿਰਕਾਰ ਭਾਈ ਸਾਧੂ ਦੀ ਜਿੱਤ ਹੋ ਗਈ, ਸਦਾ ਵਾਸਤੇ ਉਹ ਜਿਹੜੀ ਪੀਰ ਦੀ ਕਬਰ ਸੀ ਢਾ ਦਿੱਤੀ।
ਇਸ ਪ੍ਰਕਾਰ ਕੁਛ ਸਮਾਂ ਬਿਤਾਇਓ, ਸਤ ਗੁਰ ਕੋ ਸਿਮਰਨ ਉਰ ਪਾਇਓ।
ਇਸ ਪ੍ਰਕਾਰ ਨਾਲ ਕੁਝ ਸਮਾਂ ਬਤੀਤ ਹੋਇਆ, ਗੁਰੂ ਸਾਹਿਬ ਦਾ ਸਿਮਰਨ ਭਾਈ ਸਾਧੂ ਦੇ ਮਨ ਨੂੰ ਪਾਉਂਦਾ ਹੈ।
ਗੁਰੂ ਧਿਆਨ ਕਰ ਤ੍ਰਿਆ ਸੋ ਮਿਲਾ,
ਗੁਰੂ ਸਾਹਿਬ ਦਾ ਧਿਆਨ ਧਾਰ ਕੇ ਆਪਣੀ ਘਰ ਵਾਲੀ ਭਾਈ ਆਕੁਲ ਦੀ ਜੋ ਸਪੁੱਤਰੀ ਹੈ ਉਹਦੇ ਸਮੇਤ ਸਤਿਗੁਰਾਂ ਨੂੰ ਮਿਲਦਾ ਹੈ।
ਗਰਭ ਤਰਨ ਕੀ ਨਸ ਤਬ ਭਲਾ,
ਗੁਰੂ ਕੇ ਬਚਨ ਸਫਲੇ ਹੋਏ, ਭਾਈ ਸਾਧੂ ਦੀ ਘਰਵਾਲੀ ਨੇ ਗਰਭ ਧਾਰਨ ਕੀਤਾ, ਜੋ ਅਸੀਂ ਕੁੱਖ ਤੋਂ ਬੜਾ ਤੇਜਸਵੀ ਬਾਲਕ ਜਨਮ ਲੈ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।